द्वार को छाड़ के गेहो तोहारो द्वार बहेंगे की लाज अस गोविंद दास तोहार जन्म तुम्हारे लिखे माधु जन्म तुम्हारे लिखे माधु
विसरे थे मानो
चराती जान सवाई मानस को भव इस बॉडी के जो नार जुग आए जाए मन मुख्य आवे मन मुख्य आवे मन मुख फिर भी छोटा जितने नर कित मन मुख भोग मन मुख दुख का खेत है दुख बीजे दुख खाए दुख बीच जमे मर रहे करत बिहाय कित विद दुख उपजे पुरखा कित विद दुख बिन सजाए होमे बिच दुख उपजे पुरखा नाम विसरे मर जाए नाम बिहोण जीवन कौन काम जिनी सहर नाम न चेते उसे काहे जाके आए राम राजे मानस जन्म दलंब है नाम बिन विरसा कौन बते हर नाम न बीजे अगे पुखार आए मन मानो वीर जन्म है नानक करार पाए कबीर मानस जन्म दलंब है होत न बारे बारी ज्यों फल पाकी पोई गिरे बहर ना ਜਾਗੀਦਾਰ ਭੀ ਪ੍ਰਾਪਤ ਮਾਨੁਖ ਦੇ ਹਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਾਜੀ ਕੇਵਲ ਨਾਮ ਗੁਰ ਸੇਵਾ ਤੇ ਭਗਤ ਕਮਾਈ ਇਸ ਦੇਹੀ ਕੋ ਸਿਮਰੈ ਦੇ ਸੋ ਦੇਹੀ ਓ ਭਜੂ ਗੋਬਿੰਦ ਕੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੋ ਜਬ ਲਗ ਜਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨੇ ਗਾਇਆ ਲਗ ਵਿਕਲਪ ਹੀ ਨਹੀਂ ਅਵਨਾ ਪੈ ਸਭ ਪਾਈ ਆਵੇ ਅੰਤਨ ਭਜਿਆ ਜਾਈ ਜੋ ਕਰੋ ਸੋਈ ਅਵਸਾਰ ਫਿਰ ਬਾਰਾਂ ਬਰਸ ਬਾਰਾਂ ਬਰਸ ਬਾਲਪਨ ਬੀਤੇ ਬੀਸ ਬਰਸ ਕਿਸ ਤਪਨਾ ਕੀਓ ਤੀਸ ਬਰਸ ਕਿਸ ਦੇਵਨਾ ਪੂਜਾ ਫਿਰ ਪੁਸ਼ਤਾਨਾ ਬਿਰਦ ਪਿਓ ਪਹਿਲੇ ਪਿਆਰ ਲਗਾ ਧਣ ਦੂਜੇ ਮਾਏ ਪਿਆ ਅਜਵੇਂ ਖਾਣ ਪੀਣ ਕੀ ਤਾਤ ਛਿਵੇਂ ਕੰਮ ਨ ਪੁੱਛੇ ਉਹ ਸਤਵੇਂ ਸਾਂਝ ਕੀਆ ਕਰਵਾ ਗੋਰ ਹੋਆ ਜਨ ਨਾਥ ਸੋਵੇਂ ਕੌਲੀ ਗੀਤ ਪੁਕਾਰੀ ਤਾਹਾ ਉਡਿਆ ਹੰਸ ਸਾਏ ਰਾਮ ਨਾਨਕ ਮਨ ਮੁਖ ਅੰਦ ਪਿਆਰ ਵਾਹਿਗੁਰੂ ਸੰਸਾਰ ਬਹੁਤ ਜਨਮ ਵਿਸ਼ੇ ਮਾਧੂ ਤੁਮਾਰੇ ਗੈਰ ਵਲਾ ਸਾਥ ਲੱਗ ਜੀਓ ਉਹ ਕਦੋਂ ਹੋਣਗੇ ਦਿਦਾਰੀ ਤੇਰੇ ਅੱਖੀਆਂ ਤਾਰੀ ਤੇਰੇ ਅੱਖੀਆਂ ਤਾਰੀ परम सत्कार योग गुरु प्यारी सात संगत आओ ख्यालां नूं बाहर जाण तों रोकण दा जतन करिए। चित वृत्तियां नूं एकाग्र करदे होए रसना पवित्र करो, सारे ही उचारण करो जी सतनाम श्री। काफ़ी समा सवेर तो ही इस पवित्र पावन स्थान ते बहुत ही आप जी कई ऐसे प्रेमी ने जिहड़े सवेर तो ही बैठे हैं, क्योंकि पहला जो प्रोग्राम सी उस मुताबक इस इलाके दे चुने गए नुमाइंदियां ने जो सतगुरां दा ओट आसरा लिया, उन्होंने आपो अपनियां भावनावां सन कि उस स्थान नाल भावनावां जुड़ियां हन, जिन्हां नूं सच्चे पातशाह ने कामयाबी बख्शी। उन्होंने परसों तो ही अखंड पाठ प्रारंभ करवाए सन भोग पे, उपरंत सत्संग होया, बहुत सारे ने अपने विचार रखे, फिर उस उपरंत मीटिंग हुई जो कि अपने प्यारे इस स्थान दे बानी जिन्होंने इस स्थान की नींह रखी, आप जी ने अपने हस्त कमलों द्वारा जिथे उन्होंने पवित्र पावन चरणों की शोह प्राप्त है उत्थे उन्होंने अपने हथीं इस पावन स्थान नूं अपने हस्त कमलों की शोह दिती है। उन्हां दी याद तो सदैं अपने अंदर समोई है, जिवें शब्द भी पढ़िया है कि कदों उह दीदारे होण उह मनमोहणी मूर्त जिन्हां ने कृपा कीती इत्थे इन्ना सोहणा सुहावणा गुरु स्थान कायम कीता है, जिथे बैठ के सानू सत्संग मिलता है, सेवा सिमरन का कुंभ है। सो इत्थे साडी भावना जुड़ी है, जिवें उन्हां दी भी भावना सी, भावें राजनीतिक है कि ये पातशाह सानू एक कामयाबी मिले, भावें वह डेमोक्रेटिक सिस्टम दे विच इलैक्शन है, वोट दी पावर है, पर एक सपोर्ट हुंदी है एक मानसिक तौर दे उत्ते चढ़दी कला वास्ते, ओ गुरबाणी दी ओट है। सोना प्रेमियां ने ओट आसरा लिया, अखंड पाठ होए, भोग पे, उपरंत बहुत सारे आए। चलो उन्हां दा तां आउणा उन्हां दी भावना है, पर जिहड़े नेमी हन सतसंगी हन ओ तुसीं बैठे हो, जिहड़े हर हफ्ते की पूर्णवासी की संगरांद की जदों भी सत्संग हुंदा है, कोई नहीं परवाह करदे कम्मां कारां दी, कोई नहीं परवाह करदे मौसम दी कि किन्नी गर्मी है, कोई मीह पैंदा है, कुछ भी होवे, ਨਹੀਂ ਇਸ ਗੱਲ ਦੀ ਪਰਵਾਹ, ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋ ਰੇ ਮੁਕਾਮ ਨਾ ਕੋਈ ਟੋਰ ਪੇ ਨਿਤ ਰਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਾ ਬਹਿੰਦੇ ਜਿਨ੍ਹਾਂ ਨੂੰ ਇਹ ਖਿੱਚ ਹੈ ਜਿਨ੍ਹਾਂ ਦੇ ਸੀਨੇ ਦੇ ਵਿੱਚ ਖਿੱਚ ਪੈਂਦੀ ਹੈ ਪਿਆਰ ਹੈ ਉਹ ਪਿਆਰ ਹੀ ਮਹਾਂਪੁਰਸ਼ਾਂ ਦਾ ਨਿਰਮਲ ਪਿਆਰ ਸਾਨੂੰ ਇਸ ਗੁਰੂ ਦਰਬਾਰ ਵੱਲ ਲੈ ਕੇ ਆਉਂਦਾ ਉਹਨਾਂ ਨੇ ਚਾਲੀ ਚਲਾਈ ਕਿ ਹਫ਼ਤਾਵਾਰੀ ਸਤਸੰਗ ਹੋਣ ਸੰਗਤਾਂ ਨਾਮ ਬਾਣੀ ਦੇ ਨਾਲ ਜੁੜਨ ਸੋ ਆਪਾਂ ਉਸ ਨੇਮ ਨੂੰ ਉਸ ਪ੍ਰੇਮ ਦੇ ਵਿੱਚ ਨਿਭਾਉਂਦੇ ਹੋਏ ਅੱਜ ਇੱਥੇ ਹਫ਼ਤਾਵਾਰੀ ਸਤਸੰਗ ਸਮਾਗਮ ਦੇ ਵਿੱਚ ਇਕੱਤਰ ਹੋਏ ਜਿਵੇਂ ਸ਼ਬਦ ਪੜ੍ਹੇ ਨੇ ਕਿ ਜਨਮ ਲੇਖੇ ਵਿੱਚ ਲੱਗ ਜਾਵੇ ਕਿਉਂਕਿ ਸਮਾਂ ਲੇਖੇ ਵਿੱਚ ਸਮਾਂ ਤਾਂ ਭਾਵੇਂ ਕਿਸੇ ਨਾ ਕਿਸੇ ਲੇਖੇ ਲੱਗਦਾ ਹੀ ਹੈ ਸਮਾਂ ਕਿਤੇ ਰੋਕਿਆ ਰੁਕਿਆ ਹੈ ਇਹ ਠਹਿਰ ਨਜਾਤ 'ਚ ਨਾ ਜਾਣ ਦਾ ਲੰਘ ਗਿਆ ਨਾ ਮੁੜ ਕੇ ਆਮ ਦਾ ਸਮਾਂ ਮੁੜ ਕੇ ਆਇਆ ਕਿ ਅਸੀਂ ਹੁਣ ਲੱਭੀਏ ਸਾਡਾ ਬਚਪਨਾ ਮਿਲਦਾ ਹੈ ਨਹੀਂ 12 ਵਰਸ ਬਾਲਪਨ ਬੀਤੇ 12 ਸਾਲ ਤਾਂ ਆ ਖੇਡਾਂ ਵਿੱਚ ਹੀ ਲੰਘਾ ਲਏ 20 ਵਰਸ ਇਸ ਤਪ ਨਾ ਕਿ ਉਹ ਜਦੋਂ ਤਪ ਕਰਨ ਦਾ ਸਮਾਂ ਸੀ ਉਹ ਉਮਰ ਵੀ ਲੰਘ ਗਈ 30 ਵਰਸ ਕਿਸ਼ ਦੇਵ ਨਾ ਪੂਜਾ ਜਦੋਂ ਪੂਜਾ ਦੇ ਵਿੱਚ ਉਪਾਸਨਾ ਦੇ ਵਿੱਚ ਸਮਾਂ ਬਤੀਤ ਕਰਨਾ ਸੀ ਉਹ ਵੀ ਐਵੇਂ ਲੰਘਾ ਲਿਆ ਹੋਰ ਖੋਲ੍ਹ ਕੇ ਪਾਤਸ਼ਾਹ ਦੱਸਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ ਪਹਿਲੇ ਹੀ ਪਿਆਰ ਲੱਗ ਗਿਆ ਕਾਹਦੇ ਨਾਲ ਉਹ ਮਾਤਾ ਦੇ ਦੁੱਧ ਨਾਲ ਉੱਥੇ ਹੀ ਨਹੀਂ ਸਾਡੀ ਪ੍ਰੀਤ ਹਟਦੀ ਵਾਰ ਵਾਰ ਉੱਥੇ ਜਾਂਦੀ ਹੈ ਦੂਜੇ ਮਾਏ ਬਾਪ ਕੀ ਸੁੱਧ ਮਾਤਾ ਪਿਤਾ ਦੀ ਸੁੱਧ ਹੋ ਗਈ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਕਿੰਨੀਆਂ ਖੇਡਾਂ ਖੇਡਦਿਆਂ ਦਾ ਬਚਪਨ ਲੰਘ ਗਿਆ ਹੁਣ ਆਈ ਜਵਾਨੀ ਜਵਾਨੀ ਕੀ ਹੈ ਹਨੇਰੀ ਹੈ ਹਨੇਰੀ ਐਸੀ ਹੁੰਦੀ ਆ ਹੁਣ ਹਨੇਰੀਆਂ ਚੱਲਦੀਆਂ ਹਨ ਕਿੰਨੇ ਵੱਡੇ ਵੱਡੇ ਦਰਖਤ ਵੀ ਡਿੱਗ ਜਾਂਦੇ ਹਨ ਟੁੱਟ ਜਾਂਦੇ ਹਨ ਸੋ ਇੱਕ ਐਸੀ ਮਾਇਆ ਦੀ ਹਨੇਰੀ ਹੈ ਇਸ ਦੇ ਸਾਹਮਣੇ ਟਿਕਣਾ ਬਹੁਤ ਮੁਸ਼ਕਲ ਹੈ ਅਤੇ ਜਵਾਨੀ ਵਿੱਚ ਕੀ ਕਰਦਾ ਹੈ 5ਵੇਂ ਖਾਣ ਪੀਣ ਕੀ ਤਾਤ 6ਵੇਂ ਕਾਮ ਨਾ ਪੁੱਛੇ ਜਾਤ 7ਵੇਂ ਸੰਝ ਕਿਆ ਕਰਵਾਸ 8ਵੇਂ ਕ੍ਰੋਧ ਹੋਆ ਤਨ ਨਾਸ ਖਾਣ ਪੀਣ ਦਾ ਇਸ ਨੂੰ ਆਦਤ ਪੈਂਦੀ ਹੈ ਉਲਟਾ ਖਾਂਦਾ ਹੈ ਉਲਟਾ ਹੀ ਗੱਲਾਂ ਕਰਦਾ ਹੈ ਜੈਸਾ ਅੰਨ ਤੈਸਾ ਵੰਨ ਤਮੋ ਗੁਣੀ ਅੰਨ ਅੰਦਰ ਜਾਵੇ ਤਾਂ ਬਿਰਦੀ ਵੀ ਤਮੋ ਗੁਣੀ ਬਣਦੀ ਹੈ ਰਜੋ ਗੁਣੀ ਜਾਵੇ ਰਜੋ ਗੁਣੀ ਬਣਦੀ ਹੈ ਜੇ ਸਤੋ ਗੁਣੀ ਅੰਨ ਅੰਦਰ ਜਾਵੇ ਉਹ ਉਸਦੇ ਨਾਲ ਫਿਰ ਬਿਰਤੀ ਸ਼ਾਂਤ ਕੀ ਬਿਰਤੀ ਹੈ ਸਤੋ ਗੁਣੀ ਬਿਰਤੀ ਹੈ ਇਸ ਅਸਥਾਨ ਦੀ ਕੀ ਵਿਲੱਖਣਤਾ ਹੈ ਇੱਥੇ ਜਿੰਨਾ ਵੀ ਲੰਗਰ ਦੇ ਵਿੱਚ ਅੰਨ ਲੱਗਦਾ ਹੈ ਉਹ ਅਨਾਜ ਇੱਥੇ ਜੋ ਮਹਾਂਪੁਰਸ਼ਾਂ ਨੇ ਆਪਣੀ ਜ਼ਮੀਨ ਵੇਚ ਕੇ ਇਹ ਟਰੱਸਟ ਦੇ ਨਾਮ ਜ਼ਮੀਨ ਲਗਵਾਈ 100 ਏਕੜ ਦਾ ਇਹ ਫਾਰਮ ਹੈ ਇੱਥੇ ਪੈਦਾ ਹੁੰਦਾ ਹੈ ਪੈਦਾ ਕੌਣ ਕਰਦੇ ਨੇ ਜਿਹੜੇ ਨਿਸ਼ਕਾਮ ਹਨ ਜਿਨ੍ਹਾਂ ਦਾ ਇਹ ਨਹੀਂ ਕਿ ਅਸੀਂ ਆਪਣੇ ਪੁੱਤਰ ਧੀਆਂ ਵਾਸਤੇ ਕਰ ਰਹੇ ਹਾਂ ਜਥੇਦਾਰ ਹੈ ਅਮਰੀਕ ਸਿੰਘ ਖੇਤੀਬਾੜੀ ਦਿਨ ਰਾਤ ਲੱਗੇ ਨੇ ਇੱਕ ਲੱਤ ਦੇ ਨਾਲ ਹੀ ਇਹ ਕੁਲਦੀਪ ਸਿੰਘ ਵਰਗੇ ਸਾਰੇ ਕੋਈ ਟਰੈਕਟਰ ਚਲਾਉਂਦਾ ਹੈ ਕੋਈ ਸੇਵਾ ਕਰਦਾ ਹੈ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਅੰਨ ਜਾਣਾ ਹੈ ਇਹਦੀਆਂ ਗੁਰੂ ਪਿਆਰੀਆਂ ਸੰਗਤਾਂ ਨੇ ਛਕਣਾ ਹੈ ਉਸ ਪਵਿੱਤਰਤਾ ਦੇ ਨਾਲ ਪੈਦਾ ਕੀਤਾ ਅੰਨ ਜਦੋਂ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਹਨ ਜੇ ਉਹ ਵੀ ਨਾਮ ਜਪਣ ਵਾਲੀਆਂ ਹੋਣ ਪ੍ਰਸ਼ਾਦੇ ਪਕਾਉਣ ਸਮੇਂ ਕਿਸੇ ਦੇ ਨਾਲ ਈਰਖਾ ਨਾ ਹੋਵੇ ਕਿ ਉਹ ਫਲਾਣੀ ਤਾਂ ਪ੍ਰਸ਼ਾਦੇ ਨਹੀਂ ਬਣਾਉਣ ਆਏ ਆ ਖਾਣ ਵਾਲੇ ਇੰਨੇ ਆ ਗਏ ਉਹ ਫਿਰ ਉਹ ਜੇ ਉਸ ਇੱਕ ਇੱਕ ਪ੍ਰਸ਼ਾਦੇ ਨੂੰ ਇਹ ਸੋਚ ਕੇ ਮੇਰੀ ਉਹ ਮਾਤਾ ਮੇਰੀ ਭੈਣ ਉਹ ਬੱਚੀ ਪਕਾਵੇ ਕਿ ਮੇਰੇ ਗੁਰੂ ਨਾਨਕ ਨੇ ਇਹ ਪ੍ਰਸ਼ਾਦਾ ਛਕਣਾ ਹੈ ਤਾਂ ਇਸ ਦੇ ਵਿੱਚ ਕੋਈ ਅਤ ਕਥਨੀ ਨਹੀਂ ਕਿ ਜੋ ਪ੍ਰਸ਼ਾਦ ਪਾਣੀ ਛਕੇਗਾ ਉਸਦੀ ਬਿਰਤੀ ਜੁੜ ਜਾਵੇਗੀ ਇਹ ਸਤਸ਼ਾਂ ਦੇ ਅਸਥਾਨ ਹਨ ਆਸ਼ਰਮ ਹਨ ਨਿਸ਼ਕਾਮ ਪ੍ਰੇਮੀ ਸੇਵਾ ਕਰਦੇ ਨੇ ਇੱਕ ਤਾਂ ਹੁੰਦੀ ਹੈ ਤਨਖਾਹ ਨਾਲ ਕਰਾਉਣਾ ਕੰਮ ਉਹ ਤਾਂ ਸਾਰੇ ਜਾਣਦੇ ਨੇ, ਸਰਕਾਰਾਂ ਵੀ ਜਾਣਦੀਆਂ ਹਨ, ਇਹਨਾਂ ਦੇ ਇੰਪਲਾਈ ਹਨ, ਪਰ ਸਾਧ ਸੰਗਤ ਇੱਕ ਨਿਸ਼ਕਾਮ ਹੈ। ਉਹ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਸ ਸੇਵਾ ਦੇ ਵਿੱਚ ਕਿੰਨਾ ਆਨੰਦ ਹੈ। ਜੇ ਜਿਹੜੀ ਵੱਧਾ ਝੱਟੀ ਹੈ ਪੈਸੇ ਦੇ ਕੇ ਕੰਮ ਕਰਵਾਉਣੇ, ਉਜਰ ਦੇਣੀ, ਮਿਹਨਤ ਮਜ਼ਦੂਰੀ ਦੇਣੀ, ਠੀਕ ਹੈ, ਉਹ ਵੀ ਜ਼ਰੂਰੀ ਹੈ। ਉਹ ਪ੍ਰਸਾਦ ਸੰਗਤੋਂ ਸੇਵਾ ਨਹੀਂ ਬਣ ਸਕਦੀ। ਵੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਹੁਣ ਇਸ ਟਰੱਸਟ ਦੀ 6 ਕਰੋੜ ਦੇ ਕਰੀਬ ਸਾਲਾਨਾ ਰਿਟਰਨ ਹੁੰਦੀ ਹੈ, ਜਿਹੜੀ ਇਹਦੇ ਐਕਸਪੈਂਸਿਸ ਹਨ, ਇਨਕਮ ਹੈ ਉਹਦੇ ਨਾਲ ਹੀ, ਐਕਸਪੈਂਸਿਸ ਹੈ, ਆਮਦਨ ਹੈ ਉਹਦੇ ਨਾਲ ਹੀ, ਖਰਚ ਹੈ। ਹਰ ਸਾਲ 10% ਇਨਕਰੀਮੈਂਟ ਲੱਗਦਾ ਹੈ, ਬਹੁਤ ਵੱਡੀਆਂ ਵੱਡੀਆਂ ਤਨਖਾਹਾਂ ਹਨ। ਪਰ ਜੇ ਉਹਨਾਂ ਨੂੰ ਕਿਤੇ ਕਹੀਏ ਕਿ ਅੱਜ ਦਾ ਐਤਵਾਰ ਦਾ ਸਤਸੰਗ ਹੈ, ਤੁਸੀਂ ਆਇਓ, ਰੁਕੋ, ਸੇਵਾ ਕਰਿਓ, ਕੀ ਮਜਾਲ ਹੈ ਕਿ ਉਹ ਵੱਧਾ ਚੱਟੀ ਹੈ। ਬੇਨਤੀ ਕੀਤੀ ਹੈ ਪਾਤਸ਼ਾਹ, ਇਹ ਜਨਮ ਹੈ ਇਹ ਕਾਹਦੇ ਵਾਸਤੇ ਹੈ? ਕੀ ਖਾਣ ਪੀਣ ਵਾਸਤੇ? ਖਾਦ ਪੀਤ ਦੇ ਨਾਲ ਤਾਂ ਕਿੰਨੇ ਜਨਮ ਬਤੀਤ ਹੋ ਗਏ, ਪਰ ਅਸਲ ਜੋ ਹੈ ਜੀਵਨ ਦਾ ਮਨੋਰਥ ਉਹ ਕੀ ਹੈ ਕਿ ਇਹ ਜਨਮ ਲੇਖੇ ਵਿੱਚ ਲੱਗੇ। ਉਹ ਜਨਮ ਤੁਮਾਰੇ ਲਿਖੇ ਮਾਂ, ਤੂੰ ਜਨਮ ਤੁਮਾਰੇ ਲਿਖੇ ਮਾਧੋ। ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋ ਚਿਰ ਪਿਓ ਦਰਸ਼ਨ ਦੇਖੇ। ਸੋ ਸਾਧ ਸੰਗਤ, ਆਪ ਜੀ ਵਡਭਾਗੇ ਹੋ ਜੋ ਇੰਨੀ ਗਰਮੀ ਦੇ ਵਿੱਚ ਇਸ ਸਮੇਂ ਨੂੰ, ਸਵਾਸਾਂ ਨੂੰ ਲੇਖੇ ਦੇ ਵਿੱਚ ਲਾਉਣ ਵਾਸਤੇ ਸਤਸੰਗ ਵਿੱਚ ਆਏ ਹੋ। ਉਮਰ ਉਹਾ ਵਿੱਚ ਲੇਖੇ ਜੋ ਜਾਤ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜ਼ਰੇ, ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਇਸ ਵਿੱਚ ਨੀਲੇ ਹੁਜਰੇ, ਸਾਂਝ ਅਤੇ ਫਜਰੇ। ਸੋ ਆਓ ਧਿਆਨ ਦਿਓ, ਆ ਤੁਹਾਡਾ ਸਮਾਂ ਲੇਖੇ ਵਿੱਚ ਲੱਗ ਰਿਹਾ ਹੈ, ਬਹੁਤ ਹੀ ਕੀਮਤੀ ਹੈ। ਕਈ ਕਹਿਣਗੇ ਕਿ ਕੀਮਤੀ ਸਮੇਂ ਨੂੰ ਛੱਡ ਕੇ ਆ, ਕੀਮਤੀ ਨਹੀਂ ਉਹ ਤਾਂ ਉਹਦਾ ਹੋਰ ਲੇਖੇ ਵਿੱਚ ਲੱਗ ਰਿਹਾ ਸੀ। ਧੰਦੇ ਧਾਰਾਂ ਦੇ ਅੰਦਰ, ਕਾਰੋਬਾਰ ਵਿਹਾਰਾਂ ਦੇ ਅੰਦਰ, ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਉਹ ਤਾਂ ਉਹਨਾਂ ਲੇਖੇ ਲੱਗ ਰਿਹਾ ਸੀ। ਉਹ ਕੀ ਕੀਮਤੀ ਹੋਇਆ? ਉਹ ਤਾਂ ਉਸਦੀ ਤਾਂ ਕੋਈ ਕੀਮਤ ਨਹੀਂ, ਉਹਦਾ ਕੋਈ, ਉਹ ਤਾਂ ਜਿਵੇਂ ਕੋਈ ਖੋਟਾ ਸਿੱਕਾ, ਉਹਦੀ ਕੀ ਵੈਲਿਊ ਹੈ? ਵੈਲਿਊਏਬਲ ਟਾਈਮ ਤਾਂ ਇਹ ਹੈ, ਇਸ ਦੀ ਕੀਮਤ ਹੈ ਜਿਹੜਾ ਸਤਸੰਗ ਵਿੱਚ ਉਹ ਪ੍ਰਭੂ ਪਿਆਰੇ ਦੀ ਯਾਦ ਦੇ ਵਿੱਚ ਲੰਘਦਾ ਹੈ। ਸੋ ਆਓ ਧਿਆਨ ਦਿਓ, ਆਪਾਂ ਇੱਕ ਸਤਸੰਗ ਦੇ ਵਿੱਚ ਵਿਚਾਰ ਲਈ ਸੀ, ਪਿਛਲੇ ਕਈ ਸਤਸੰਗ ਲੰਘ ਗਏ ਹਨ, ਉਸ ਦੇ ਵਿੱਚ ਇੱਕ ਸਾਹਮਣੇ ਸਨਮੁੱਖ ਇੱਕ ਜੀਵਨ ਲਿਆ ਹੈ, ਉਹ ਹੈ ਭਗਤ ਦਾ। ਭਗਤ ਕੀ ਹਨ? ਭਗਤ ਭਗਤ ਹੈ ਜੋ ਪਰਮੇਸ਼ਰ ਨੂੰ ਦਿਲ ਤੋਂ ਪਿਆਰ ਕਰਦਾ ਹੈ, ਜਿਸ ਦੇ ਅੰਦਰ ਕੋਈ ਤਰਕ ਨਹੀਂ ਵਿਤਰਕ ਨਹੀਂ। ਗਿਆਨੀ ਹੈ ਜੋ, ਗਿਆਨੀ ਤਾਂ ਗਿਆਨ ਦੇ ਵਿੱਚ ਜਾ ਕੇ ਤਰਕ ਵੀ ਕਰਦਾ ਹੈ, ਉਹ ਹਰ ਗੱਲ ਦੇ ਵਿੱਚ ਉਸਦੇ ਤਰਕ ਹੈ, ਕਿਉਂਕਿ ਗਿਆਨੀ ਦੀ ਤਾਂ ਇਹ ਗੱਲ ਨਹੀਂ। ਇੱਥੇ ਹੈ ਰਸਕ ਵੈਰਾਗੀ, ਰਸ ਦੇ ਵਿੱਚ ਭਰਿਆ ਹੋਇਆ ਭਗਤੀ ਸਹਿਤ ਗਿਆਨ, ਜੋ ਭਗਤੀ ਦੋ ਤੋਂ ਸ਼ੁਰੂ ਹੋ ਕੇ ਇੱਕ ਦੇ ਉੱਤੇ ਖਤਮ ਹੁੰਦੀ ਹੈ। ਭਗਤ ਭਗਵਾਨ ਦਾ ਰੂਪ ਬਣ ਜਾਂਦਾ ਹੈ, ਭਗਤ ਦੀ ਭਗਵਾਨ ਨੂੰ ਮੰਨਣੀ ਪਈ ਹੈ। ਆਪਾਂ ਇਹ ਵਿਚਾਰ ਲੈ ਕੇ ਚੱਲ ਰਹੇ ਹਾਂ ਕਿ ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੱਡੇ ਮੋਹੇ। ਪਿਛਲੀ ਵਾਰੀ ਆਪਾਂ ਸਤਸੰਗ ਵਿੱਚ ਵਿਚਾਰ ਕਰ ਰਹੇ ਸੀ ਕਿ ਹੁਣ ਛੁੱਟ ਕੇ ਦਿਖਾਵੇ, ਹੁਣ ਉਹ ਜਦੋਂ ਆਇਆ ਸੀ ਭਗਵਾਨ ਛਲਣ ਵਾਸਤੇ, ਕੀ ਹੋ ਗਿਆ? ਆਪ ਹੀ ਛਲ ਬੈਠਾ, ਆਪ ਹੀ ਛਲਿਆ ਗਿਆ। ਬੜਾ ਰੂਪ ਬਣਾ ਕੇ ਆਇਆ ਸੀ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ, ਬਾਵਨ ਰੂਪ ਹੋਏ ਕੇ ਚਾਰ ਵੇਦ ਮੁਖ ਪਾਠ ਸੁਣਾਵੇ। ਬਾਵਨ ਰੂਪ, ਛੋਟਾ ਜਿਹਾ ਬ੍ਰਾਹਮਣ ਦਾ ਰੂਪ ਬਣਾ ਕੇ ਆਇਆ ਸੀ। ਜਦੋਂ ਬਲ ਰਾਜਾ ਪ੍ਰਹਿਲਾਦ ਦਾ ਪੋਤਰਾ, ਵਿਭੋਚਨ ਦਾ ਪੁੱਤਰ, ਬੜਾ ਪਿਆਰਾ ਸੀ ਇਹ ਰਾਜਾ, ਜਿਹੜਾ ਜਿਸਦੇ ਨਾਮ ਨਾਲ ਰਾਜਾ ਜਨਕ, ਰਾਜਾ ਹਰੀਸ਼ ਚੰਦਰ ਦੀ ਵੀ ਯਾਦ ਆਉਂਦੀ ਸੀ ਕਿ ਇੰਨਾ ਦਾਨੀ। ਉਹ ਦਾਨ ਕੀ ਕਰਦਾ ਸੀ? ਦਾਨ ਆਪਣੇ ਵਿੱਤ ਤੋਂ ਵੀ ਬਾਹਰ ਜਾ ਕੇ, ਰਾਜੇ ਦੇ ਤਾਂ ਸਭ ਕੁਝ ਹੀ ਉਹਦੇ ਅੰਦਰ ਹੈ, ਉਸਦੇ ਵਿੱਤ ਵਿੱਚ ਹੈ, ਉਹ ਇਸ ਤੋਂ ਵੀ ਬਾਹਰ ਚਲਾ ਗਿਆ, ਕਿਉਂਕਿ ਸਾਧ ਸੰਗਤ ਦਾਨ ਵਿੱਤ ਸਮਾਨ ਹੁੰਦਾ ਹੈ। ਮਹਾਂਪੁਰਸ਼ਾਂ ਨੂੰ ਕਈ ਵਾਰੀ ਬੰਦਾ ਜਜ਼ਬਾਤ ਵਿੱਚ ਆ ਕੇ ਆਪਣੇ ਬਹੁਤ ਵੱਡਾ ਰਕਮ, ਬਹੁਤ ਪੈਸਾ ਦਾਨ ਕਰਨ ਵਾਸਤੇ ਤਿਆਰ ਹੋ ਜਾਂਦਾ। ਮਹਾਂਪੁਰਸ਼ ਕਹਿੰਦੇ, ਨਾ ਪ੍ਰੇਮੀਆਂ ਤੂੰ ਬੈਠ ਜਾ, ਇਹ ਨਹੀਂ ਲੈਣਾ। ਕਈਆਂ ਨੇ ਕਹਿਣਾ, ਮਹਾਰਾਜ ਜੀ ਆ 11,000 ਰੁਪਈਆ। ਨਾ ਨਾ ਕਹਿੰਦੇ, ਤੇਰਾ 1100 ਠੀਕ ਹੈ। 31,000 ਕਹਿੰਦੇ, ਨਹੀਂ ਤੇਰਾ 3100 ਠੀਕ ਹੈ। ਉਹਨਾਂ ਨੇ ਬੜਾ ਇਸ ਦੇ ਉੱਤੇ ਵਿਖਿਆਨ ਦਿੱਤਾ ਹੈ ਕਿ ਕਿਵੇਂ ਤਵੋਂ ਗੁਣੀ ਦਾਨ ਬਣ ਜਾਂਦਾ ਹੈ ਜੇ ਵਿੱਤ ਤੋਂ ਬਾਹਰ ਜਾ ਕੇ ਕਰਦੇ। ਹੁਣ ਆ ਫਸਲ ਬੀਜਦੇ ਹਾਂ, ਖੇਤੀ ਆਪਾਂ ਪਹਿਲਾਂ ਦੇਖਦੇ ਹਾਂ ਕਿ ਧਾਨ ਦੀ ਖੇਤ ਨੇ, ਇਹਦੇ ਵਿੱਚ ਪਾਣੀ ਖੜਦਾ, ਹੋਰ ਫਸਲ ਬੀਜੀ ਤਾਂ ਮਰ ਜਾਵੇਗੀ, ਉਹਦੇ ਧਾਨ ਫਲੀ ਭੂਤ ਹੈ। ਇਸੇ ਤਰ੍ਹਾਂ ਦੇ ਨਾਲ ਖੇਤ ਪਛਾਣ ਬੀਜੇ ਦਾਨ, ਇੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ। ਇਹ ਕੈਸਾ ਹੈ ਕਿ ਇੱਥੇ ਤਾਂ ਇੱਕਦਮ ਹੀ 10 ਗੁਣਾ ਵਾਧਾ ਹੈ, ਸਹੰਸਰ ਗੁਣਾ ਅੱਗੇ ਵਾਧਾ ਹੈ। ਇਹ ਇੱਕ ਐਸਾ ਇਸ ਕਰਮ ਭੂਮ ਮੈਂ ਬੋਵੋ ਨਾਮ, ਐਸਾ ਸਥਾਨ ਹੈ ਇਹ, ਤੇ ਕਰਮ ਯੋਗੀ ਮਹਾਂਪੁਰਸ਼ਾਂ ਨੇ ਆਪਣਾ ਸਾਰਾ ਕੁਝ ਤਨ ਮਨ ਧਨ ਲਾਇਆ ਹੈ। ਸੋ ਉਹਨਾਂ ਦੀਆਂ ਇਹ ਵਿਚਾਰਾਂ ਹਨ ਕਿ ਦਾਨ ਵਿੱਤ ਸਮਾਨ ਹੋਵੇ। ਜੇ ਕਹਿਣਾ ਕਿ ਨੈੱਟ ਇਨਕਮ ਦੇ ਵਿੱਚੋਂ ਦਸਵੰਧ ਬਣਦਾ ਹੈ, ਅੱਜ ਗੱਲ ਚੱਲਦੀ ਹੈ ਕਿ ਦਸਵੰਧ ਦਿਓ ਨਾ ਪਿਆਰਿਓ, ਇਹ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਹੁਣ ਜੇ ਜ਼ਿਮੀਂਦਾਰ ਦੇ 1,000 ਬੋਰੀ ਕਣਕ ਦੀ ਹੋ ਗਈ, ਤਾਂ ਕਿ ਉਹ 100 ਬੋਰੀ ਇੱਧਰ ਦੇਵੇ। ਨਾ ਨਾ, ਇਹ ਨਹੀਂ ਗੱਲ। ਜਿਹੜੀ ਉਹਦੀ ਨੈੱਟ ਇਨਕਮ ਹੈ, ਸਾਰੇ ਐਕਸਪੈਂਸਿਸ ਕੱਢ ਕੇ, ਸਾਰੇ ਖਰਚੇ ਕੱਢ ਕੇ, ਜਿਹੜਾ ਇੱਕ ਪਾਸੇ ਇਨਕਮ ਦੇ ਵਿੱਚ ਉਹ ਆਉਂਦਾ ਹੈ, ਜਿਹੜਾ ਨੈੱਟ ਇਨਕਮ ਦੇ ਵਿੱਚ ਸਾਰੇ ਖਰਚੇ ਕੱਢ ਕੇ ਜਿਹੜੀ ਬਾਕੀ ਬੱਚਤ ਹੋਵੇ, ਉਹਦਾ ਦਸਵੰਧ ਹੁੰਦਾ ਹੈ। ਇਸੇ ਕਰਕੇ ਮਹਾਂਪੁਰਸ਼ਾਂ ਨੇ ਕਹਿਣਾ ਕਿ ਤੂੰ 100 ਬੋਰੀ ਪਿੱਛੇ ਇੱਕ ਬੋਰੀ ਕੱਢਿਆ ਕਰ। ਉਹ ਹੈ ਦਾਨ, ਉਹ ਹੈ ਸਦੋਗੁਣੀ ਦਾਨ। ਜੇ ਐਵੇਂ ਹੀ ਬੋਰੀਆਂ ਅਗਰ ਆਓ ਜਾ ਕੇ ਉਹਨਾਂ ਤੋਂ ਵੱਧ ਲਓ, ਉਹ ਤਵੋਗੁਣੀ ਦਾਨ ਬਣ ਜਾਂਦਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਜੇ ਜ਼ਮੀਨ ਦੇ ਵਿੱਚ ਬੀਜ ਵੱਧ ਪਾ ਦਿਓ, ਉਹ ਸੰਘਣੇ ਬੂਟੇ ਹੋ ਜਾਣਗੇ, ਉਹਨਾਂ ਨੂੰ ਕੋਈ ਵੀ ਫਲ ਨਹੀਂ ਲੱਗਦਾ। ਜੇ ਲੱਗੂਗੀ ਵੀ ਦਾਣੇ ਛੋਟੇ ਛੋਟੇ ਪੈਣਗੇ, ਬੀਜ ਵੀ ਵੱਧ ਪਾ ਦਿੱਤਾ, ਫਲ ਬੜਾ ਘੱਟ ਮਿਲਿਆ। ਜੇ ਬੀਜ ਘੱਟ ਪਾ ਤਾ, ਮਿਕਦਾਰ ਤੋਂ ਘੱਟ ਪਾ ਦਿੱਤਾ, ਤਾਂ ਵੀ ਨਹੀਂ ਪੂਰਾ ਝਾੜ ਮਿਲਦਾ। ਸੋ ਪੂਰਾ ਝਾੜ ਲੈਣ ਵਾਸਤੇ ਜੋ ਬੀਜ ਦੀ ਮਿਕਦਾਰ ਫਿਕਸ ਹੈ, ਉਸ ਲਿਮਿਟ ਦੇ ਵਿੱਚ ਰਹਿ ਕੇ ਨਾ ਘੱਟ ਪਾਓ ਨਾ ਵੱਧ ਪਾਓ, ਇਸੇ ਤਰ੍ਹਾਂ ਦੇ ਨਾਲ ਦਾਨ ਪਾਉਣਾ ਚਾਹੀਦਾ ਹੈ। ਸੋ ਉਹ ਲੱਗਦਾ ਹੈ, ਉਹ ਬਲ ਰਾਜਾ ਕੀ ਕਰਦਾ ਸੀ? ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜੱਗ ਕਰਾਵੇ। ਅੰਦਰ ਬੈਠ ਕੇ ਜੱਗ ਕਰਦਾ ਸੀ, ਮਹਿਮਾ ਫੈਲ ਗਈ। ਅੱਜ 99 ਜੱਗ ਕਰ ਦਿੱਤੇ, ਆਖਿਰ 100ਵਾਂ ਜੱਗ ਸੀ, ਉਹ ਇੰਦਰ ਦਾ ਤਖ਼ਤ ਡੋਲਣ ਲੱਗ ਗਿਆ। ਹੁਣ ਉਹ ਕੀ ਕਰਦਾ ਹੈ? ਉਸਨੇ ਭਗਵਾਨ ਵਿਸ਼ਨੂੰ ਨੂੰ ਬੇਨਤੀ ਕੀਤੀ ਕਿ ਉਹ ਦਾਨ ਕਰ ਰਿਹਾ ਹੈ ਬੜਾ ਔਖਾ। ਪਹਿਲਾਂ ਇਹ ਰਾਕਸ਼ਾਂ ਤੋਂ ਰਾਜ ਲੈ ਕੇ ਭਗਤਾਂ ਨੂੰ ਦਿੱਤਾ, ਪਰ ਇਹ ਫਿਰ ਰਾਕਸ਼ਸ, ਉਹ ਜਿਹੜਾ ਸ਼ੁਕਰ ਗੁਰੂ ਹੈ, ਉਹਨਾਂ ਦਾ ਪ੍ਰੋਹਤ ਹੈ, ਉਹ ਅੱਗ ਦੇ ਵਿੱਚ ਅਹੂਤੀਆਂ ਪਾ ਰਿਹਾ ਹੈ, ਹਵਨ ਦੇ ਵਿੱਚੋਂ ਸ਼ਕਤੀਆਂ ਪੈਦਾ ਕਰ ਰਿਹਾ ਹੈ। ਉਸ ਸ਼ਕਤੀ ਦੀ ਫਿਰ ਗਲਤ ਵਰਤੋਂ ਹੋਣੀ ਹੈ। ਤੁਸੀਂ ਇਹ ਕਰੋ, ਕਿਰਪਾ ਕਰੋ, ਕਿਸੇ ਤਰ੍ਹਾਂ ਦੇ ਨਾਲ ਉਹਦਾ ਜਿਹੜਾ 100ਵਾਂ ਜੱਗ ਹੈ ਕਿਤੇ ਸੰਪੂਰਨ ਨਾ ਹੋ ਜਾਵੇ। ਤਾਂ ਭਗਵਾਨ ਕੀ ਕਰਕੇ ਆਇਆ? 52 ਰੂਪ ਹੋਏ ਕੇ 4 ਵੇਦ ਮੁੱਖ ਪਾਠ ਸੁਣਾਵੇ। ਫਿਰ ਉਹ ਬ੍ਰਾਹਮਣ ਦਾ ਰੂਪ ਬਣਾ ਕੇ ਭਗਵਾਨ ਆ ਕੇ ਚਾਰੇ ਵੇਦਾਂ ਦੇ ਪਾਠ ਮੁੱਖ ਮੂੰਹ ਤੋਂ ਜਵਾਨੀ ਸੁਣਾ ਰਿਹਾ ਹੈ। ਐਸੀਆਂ ਰੀਚਾਂ ਗਾਈਆਂ ਕਿ ਉਹ ਰਾਜੇ ਦਾ ਮਨ ਮੋਹਿਆ ਗਿਆ। ਹੁਣ ਉਹ ਕੀ ਕਰਦਾ ਹੈ? ਉਹ ਹੁਣ ਉਹਨੂੰ ਬੁਲਾਉਂਦਾ ਹੈ ਅੰਦਰ। ਰਾਜੇ ਸੱਦਿਆ, ਮੰਗ ਸੁਆਮੀ ਜੋ ਤੁਧ ਪਾਵੇ। ਹੁਣ ਉਹਨੂੰ ਅੰਦਰ ਬੁਲਾਇਆ, ਕਹਿੰਦੇ ਉਹ ਤੂੰ ਮੰਗ ਲੈ। ਹੁਣ ਕੀ ਮੰਗਣਾ? ਸਾਧ ਸੰਗਤ, ਮੰਗਣ ਮੰਗਣ ਦੇ ਵਿੱਚ ਵੀ ਫਰਕ ਪੈਂਦਾ ਹੈ। ਮਹਾਰਾਜ ਜੀ ਸਮਝਾਉਂਦੇ ਨੇ ਕਿ ਬਿਨ ਦੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖ ਉਤਰੇ ਮਨ ਕੀ ਭੁੱਖ। ਉਹ ਜੋ ਵੀ ਮੰਗਣਾ ਹੈ ਸੁਆਮੀ, ਮੰਗ ਜੋ ਤੁਧ ਪਾਵੇ, ਮੰਗ ਲੈ। ਪਰ ਸਾਧ ਸੰਗਤ, ਜਿਹੜੇ ਨਾਮ ਜਪਣ ਵਾਲੇ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਉਹਨੂੰ ਉਹਦੀ ਮੰਗ ਹੀ ਨਹੀਂ ਕੋਈ ਰਹਿੰਦੀ। ਉਹ ਕਹਿੰਦਾ ਕੀ ਮੰਗਣਾ ਹੈ? ਉਹ ਤਾਂ ਐਸੀ ਗੱਲ ਕਹੇਗਾ, ਤੇਰੇ ਨਾਮ ਤੋਂ ਬਿਨਾ ਹੋਰ ਮੰਗਣਾ ਹੈ ਕਿ ਤੇਰੇ ਨਾਮ ਤੋਂ ਬਿਨਾ ਹੋਰ ਮੰਗਣਾ ਨਾ।
ਸੁੱਖ ਹੈ, ਬਾਕੀ ਤਾਂ ਤੁਸੀਂ ਦੇਖਦੇ ਹੋ ਤੁਹਾਡਾ ਤਜਰਬਾ ਸਾਡੇ ਨਾਲ ਵੱਧ ਹੈ। ਮੰਗ ਕੇ ਵੇਖੋ, ਪੁੱਤਰ ਮੰਗ ਲਓ, ਪੁੱਤਰ ਇੱਥੇ ਕੋਈ ਘਾਟ ਨਹੀਂ। ਦੇਖਿਆ ਹੈ ਫਲ ਹੈ, ਫਲ ਮਿਲਦਾ, ਭਾਵਨਾ ਨੂੰ ਫਲ ਜ਼ਰੂਰ ਲੱਗਦਾ ਹੈ, ਪਰ ਉਹਦੇ ਪਿੱਛੇ ਕੀ ਹੈ? ਪੁੱਤਰ ਹੋ ਗਿਆ, ਫਿਰ ਉਹਦੀ ਪੜ੍ਹਾਈ ਦਾ ਫਿਕਰ, ਪੜ੍ਹਾਇਆ, ਵੱਡਾ ਕਰਿਆ, ਵੱਡਾ ਹੋਇਆ, ਵਿਆਹਿਆ, ਕੁਝ ਸਭ ਕੁਝ ਕੀਤਾ, ਨੂੰਹ ਆ ਗਈ, ਫਿਰ ਮੰਗ ਕਿ ਪੋਤਰਾ ਮਿਲੇ, ਚਲੋ ਮਿਲ ਗਿਆ, ਫਿਰ ਹੋਰ ਲੋੜਾਂ ਨੇ, ਫਿਰ ਕੀ ਹੁੰਦਾ ਏ? ਦੇਖਦੇ ਹੀ ਦੇਖਦੇ ਉਹ ਸਭ ਮੁਨਕਰ ਹੋ ਜਾਂਦੇ ਨੇ। ਵਿਰਧ ਪਿਆ ਉੱਪਰ ਸਾਕਸੇਨ ਠੀਕ ਹੈ, ਬਾਣੀ ਕਹਿ ਰਹੀ ਹੈ ਕਿ ਤੁਹਾਡੇ ਉੱਪਰ ਉਹਨਾਂ ਦੀ ਛਾਇਆ ਹੋਣੀ ਚਾਹੀਦੀ ਹੈ ਜਿਹੜੇ ਸਾਕ ਨੇ, ਰਿਸ਼ਤੇਦਾਰ ਹਨ। ਜਦੋਂ ਤੁਹਾਡੇ ਹੱਥ ਪੈਰ ਕੰਮ ਨਾ ਕਰਨ, ਕੀ ਉਹ ਕਾਰਨ? ਵਿਰਧ ਪਿਆ ਉੱਪਰ ਸਾਕਸੇਨ ਮੁੱਖ ਅਪਿਆਓ ਬੈਠ ਕੋ ਦੇਣ, ਬੈਠੇ ਨਹੀਂ ਮੂੰਹ 'ਚ ਬੁਰਗੀ ਪਾਉਣ, ਇੱਥੇ ਕੌਣ ਕਰਦਾ ਹੈ? ਤਾਂ ਹੀ ਇਹ ਮਹਾਂਪੁਰਸ਼ ਹੁਣ ਬਿਰਧ ਆਸ਼ਰਮ ਬਣਾ ਰਹੇ ਨੇ ਬਾਹਰਲੇ ਦੇਸ਼ਾਂ ਵਿੱਚ, ਓਲਡ ਏਜ ਹੋਮ ਬਣ ਰਹੇ ਨੇ, ਬਿਰਧਾਂ ਨੂੰ ਸੰਭਾਲਣ ਦੇ ਫਿਕਰ ਪਏ ਨੇ ਸਰਕਾਰਾਂ, ਬੁਢਾਪਾ ਪੈਨਸ਼ਨ ਲਾ ਰਹੀਆਂ ਨੇ, ਬੜਾ ਕੁਝ ਇਹ ਸੋਚ ਰਿਹਾ। ਅੱਜ ਕਾਨੂੰਨ ਬਣਾਏ ਜਾ ਰਹੇ ਨੇ ਕਿ ਉਹ ਬਜ਼ੁਰਗਾਂ ਨੂੰ ਸਤਿਕਾਰ ਦਿਓ। ਹੁਣ ਇੱਕ ਨਵਾਂ ਹੀ ਕਾਨੂੰਨ ਬਣਿਆ ਹੈ ਕਿ ਜੇ ਬਿਰਧਾਂ ਤੋਂ ਤੁਸੀਂ ਵਿਲ ਵਸੀਅਤ ਕਰਾ ਲਈ, ਜ਼ਮੀਨ ਨਾ ਕਰਾ ਲਈ, ਕੋਠੀ ਜਾਇਦਾਦ ਨਾਮ ਕਰਵਾ ਲਈ, ਜੇ ਉਹਨਾਂ ਦੀ ਸੇਵਾ ਨਹੀਂ ਕਰਦੇ, ਉਹਨਾਂ ਦਾ ਇੱਕ ਹੀ ਬਿਆਨ, ਉਹ ਦੁਬਾਰਾ ਉਹ ਸਾਰਾ ਕੁਝ ਉਲਟਾ ਕਰ ਸਕਦਾ ਹੈ। ਭਾਵੇਂ ਚਲੋ ਇਹ ਤਾਂ ਜਿੰਨੇ ਮਰਜ਼ੀ ਬਣਾ ਲਓ ਕਾਨੂੰਨ, ਕਾਨੂੰਨਾਂ ਦੇ ਵਿੱਚ ਕਿੰਨਾ ਕੁ ਕੋਈ ਫਸਦਾ ਹੈ। ਕਾਨੂੰਨ ਤਾਂ ਮੱਕੜੀ ਦਾ ਜਾਲ ਹੈ, ਕੀੜਾ ਮਕੌੜਾ ਹੀ ਫਸੂ, ਹਾਥੀ ਤੋੜ ਕੇ ਲੰਘ ਜਾਂਦੇ ਵੱਡੇ ਵੱਡੇ ਜੋ ਦੀਸੇ ਲੋਕ। ਇਹ ਤਾਂ ਜਿਹੜੇ ਨੇ ਉਹ ਇਹਦੇ ਵਿੱਚ ਨਹੀਂ, ਉਹ ਫਸਦੇ ਕਾਨੂੰਨ ਵਿੱਚ ਤਾਂ ਛੋਟਾ ਹੀ ਫਸਦਾ ਹੈ। ਸੋ ਆਓ ਵਿਚਾਰ ਵੱਲ ਧਿਆਨ ਦਿਓ, ਕਿ ਆਪਾਂ ਇੱਥੇ ਮੰਗੋ ਕੀ ਮੰਗੋ, ਆਪਾਂ ਇੱਕ ਸਵਾਲ ਕੀਤਾ ਹੈ ਕਿ ਕੀ ਮੰਗੀਏ। ਪਾਤਸ਼ਾਹ ਆਪੇ ਦੱਸਦੇ ਨੇ ਕਿ ਉਹ ਪਿਆਰਿਓ ਕੀ ਮੰਗਣਾ ਹੈ। ਉਹ ਨਾਮ ਤੋਂ ਬਿਨਾਂ ਹੋਰ ਹੈ ਵੀ ਮੰਗਣ ਦੇ ਵਿੱਚ ਕੀ? ਮੰਗ ਕੇ ਦੇਖ ਲਓ ਜਿਨ੍ਹਾਂ ਨੇ ਮੰਗਿਆ ਹੈ। ਮੰਗਣਾ, ਮੰਗਣ ਵਾਲੇ ਨੂੰ ਦੇਣਾ ਗੁਰੂ ਵੀਰਾਂ ਮਹਾਂਪੁਰਸ਼ਾਂ ਵਾਸਤੇ ਕੋਈ ਵੀ ਔਖਾ ਕੰਮ ਨਹੀਂ, ਕੋਈ ਵੀ ਮੰਗ ਲਓ। ਕਿਉਂਕਿ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮਿਲਣਾ ਹੀ ਮਿਲਣਾ ਹੈ। ਉਹ ਸੋਈਓ ਮਿਲ ਜਾਂਦਾ ਜੀ ਮੰਗੀਏ ਜੋ ਪੂਰੇ ਹਰ ਕੇ ਚਰਨ ਰਸਾਏ। ਜੋ ਜੋ ਮੰਗੈ ਸੋਈ ਸੋਈ ਪਾਵੈ। ਐਸੀ ਰਸਾਇਣ ਹੈ ਕਿ ਜੋ ਵੀ ਮੰਗ ਲਓ ਉਹ ਦਿੰਦਾ ਹੈ। ਪ੍ਰਸਾਦ ਸੰਗਤ ਮੰਗਣ ਵਿੱਚ ਫਰਕ ਹੈ। ਹੁਣ ਮਾਤਾ ਦੇ ਕੋਲੋਂ ਬੱਚਾ ਕੀ ਮੰਗਦਾ? ਅੱਗ। ਮਾਤਾ ਨੂੰ ਪਤਾ ਹੈ ਕਿ ਇਸਨੇ ਇਹਦੇ ਨਾਲ ਇਸ ਅੱਗ ਨਾਲ ਇਹਨੂੰ ਪਤਾ ਨਹੀਂ ਦੀ ਕੀ ਖਾਸੀਅਤ ਹੈ, ਇਹ ਨਾਲ ਆਪਣਾ ਨੁਕਸਾਨ ਕਰੇਗਾ, ਕੱਪੜੇ ਜਲਾ ਲਵੇਗਾ। ਉਹ ਬੱਚੇ ਨੂੰ ਅੱਗ ਤੋਂ ਦੂਰ ਰੱਖੇਗੀ ਕਿ ਇਹਦੇ ਨੇੜੇ ਨਾ ਜਾ। ਇਸੇ ਤਰ੍ਹਾਂ ਗੁਰੂ ਮਤ ਹੈ। ਗੁਰੂ ਦੀ ਮਤ ਜੋ ਹੈ ਉਹ ਕੀ ਕਹਿੰਦੀ ਹੈ? ਗੁਰ ਕੀ ਮਤ ਤੂੰ ਲੇ ਆਣੇ, ਭਗਤ ਬਿਨਾ ਡੁੱਬੇ ਬਹੁ ਸਿਆਣੇ। ਕਿ ਤੂੰ ਇਹ ਮਤ ਧਾਰਨ ਕਰ ਗੁਰੂ ਦੀ। ਗੁਰੂ ਕੀ ਕਹਿ ਰਿਹਾ ਹੈ? ਬਿਨ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਗੇ ਦੁੱਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਉਹਦੇ ਨਾਲ ਜਿਹੜੀ ਭੁੱਖ ਉਤਰਨੀ ਹੈ ਉਹ ਤਾਂ ਨਾਮ ਨਾਲ ਉਤਰਨੀ ਹੈ। ਬਿਨਾਂ ਸੰਤੋਖ ਭੁੱਖਾ ਨਹੀਂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਹ ਸੁਪਨਾ ਹੈ, ਇਹਦੇ ਨਾਲ ਚਿੱਤ ਲਾਈ ਬੈਠੇ ਹਾਂ, ਸੁਪਨੇ ਦੇ ਵਿੱਚ ਕੋਈ ਰਾਜਾ ਬਣ ਗਿਆ, ਸੁਪਨੇ ਵਿੱਚ ਭਿਖਾਰੀ ਬਣ ਗਿਆ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਪੂਰਨ ਪੇ ਨਾ ਕਾਮ ਜਮੋਹਿਆ ਮਾਇਆ, ਕਿਆ ਵਿਚਾਰਾ ਜੰਤ ਜਾ ਆਪ ਭਲਾਇਆ। ਹੁਣ ਭਲਾ ਜਦੋਂ ਪਰਮੇਸ਼ਰ ਹੀ ਭਲਾਉਣ ਆ ਗਿਆ, ਹੁਣ ਬਲ ਰਾਜੇ ਨੂੰ ਛਲਣ ਆ ਗਿਆ। ਰਾਜਾ ਤਾਂ ਕਹਿ ਰਿਹਾ ਹੈ ਕਿ ਸਵਾਮੀ ਮੰਗ ਲੈ, ਮੰਗ ਸਵਾਮੀ ਜੋ ਤੁਦ ਪਾਵੇ। ਹੁਣ ਉਹ ਦੇਣ ਵਾਸਤੇ ਤਿਆਰ ਸੀ, ਜਿਹੜਾ ਉਹਦਾ ਸੁੱਕਰ ਸੀ ਪਹਿਲਵਾ ਉਹ ਪ੍ਰੋਹਤ, ਉਹ ਕਹਿਣ ਲੱਗਿਆ ਉਹ ਰਾਜਨ ਛਲਿਆ ਨਾ ਜਾਵੀਂ, ਤੈਨੂੰ ਇਹ ਛਲਣ ਵਾਸਤੇ ਆ ਬੌਣਾ ਜਾ ਬਣ ਕੇ ਰੱਬ ਆ ਗਿਆ। ਅਛਲ ਛਲਣ ਤੁਦੇ ਆਇਓ, ਜਿਹੜਾ ਅਛਲ ਹੈ ਜਿਹੜਾ ਅਮਰ ਹੈ ਉਹ ਅਵਨਾਸੀ ਹੈ, ਉਹ ਤੈਨੂੰ ਛਲਣ ਵਾਸਤੇ ਆ ਗਿਆ, ਛਲਿਆ ਨਾ ਜਾਈ। ਹੁਣ ਸਾਧ ਸੰਗਤ, ਰਾਜਾ ਸੀ, ਰਾਜਾ ਤਿਆਰ ਸੀ, ਰਾਜਾ ਤਾਂ ਇੱਥੋਂ ਤੱਕ ਤਿਆਰ ਹੋ ਗਿਆ ਕਿ 99 ਜੱਗ ਤਾਂ ਪੂਰੇ ਕਰ ਦਿੱਤੇ, ਸੌਵਾਂ ਪੂਰਾ ਹੋ ਜਾਣਾ, ਆ ਜਿਹੜੇ ਧੀ ਪੁੱਤਰ ਸਭ ਹਰ ਕੇ ਕੀ ਏ, ਇਹਨਾਂ ਨੂੰ ਵੀ ਦਾਨ ਤੱਕ ਲਾਉਣ ਵਾਸਤੇ ਤਿਆਰ ਹੈ, ਆਪਣੀ ਇਸਤਰੀ ਨੂੰ ਵੀ, ਆਪਣੇ ਪੁੱਤਰ ਨੂੰ ਵੀ, ਆਪਣੀ ਧੀ ਨੂੰ ਵੀ। ਉਹ ਕਹਿਣ ਲੱਗਿਆ ਗੁਰੂ ਜੀ, ਇਹ ਪ੍ਰੋਹਤ ਜੀ ਇਹ ਗੱਲ ਨਹੀਂ, ਭਗਵਾਨ ਛਲਣ ਆਇਆ ਕੋਈ ਗੱਲ ਨਹੀਂ, ਠੀਕ ਹੈ ਦੂਜਿਆਂ ਤੋਂ ਬਚੇ, ਜਿਹੜੇ ਦੂਜੇ ਠੱਗ ਨੇ ਦਿਨ ਰਾਤ ਠੱਗ ਰਹੇ ਨੇ, ਜੇ ਪਰਮੇਸ਼ਰ ਹੀ ਆਪ ਆ ਜਾਵੇ ਹੋਰ ਇਹ ਤੋਂ ਵਧੀਆ ਕਿਹੜੀ ਗੱਲ ਹੈ। ਉਹ ਜੋ ਵੀ ਮੰਗ ਲਵੇ ਤਨ ਮਨ ਧਨ ਸਭ ਉਸਨੂੰ ਦੇਣ ਵਾਸਤੇ ਤਿਆਰ ਹੈ। ਕਹਿੰਦੇ ਇਹ ਨਹੀਂ, ਪਰ ਉੱਧਰ ਪ੍ਰੋਹਤ ਸੀ ਜਿਹੜਾ ਉਹ ਕੀ ਕਹਿ ਰਿਹਾ ਹੈ ਕਿ ਤੂੰ ਲੁੱਟਿਆ ਨਾ ਜਾਈ, ਠੱਗਿਆ ਨਾ ਜਾਈ, ਤੈਨੂੰ ਇਹ ਛਲਣ ਆ ਗਿਆ, ਛਲਿਆ ਨਾ ਜਾਈ। ਹੁਣ ਪਰ ਉਸ ਬਲ ਰਾਜੇ ਨੇ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਕੀਤੀ। ਉਹ ਕੀ ਕਹਿ ਰਿਹਾ ਹੈ, ਕਹਿੰਦੇ ਹੁਣ ਤਾਂ ਜੋ ਵੀ ਫਿਰ ਭਗਵਾਨ ਮੰਗੇ, ਕਹਿੰਦੇ ਜੋ ਮੰਗ ਲਵੇ ਕੀ ਔਖਾ ਹੈ। ਕਹਿੰਦੇ ਆਓ ਸਵਾਮੀ ਜੀ ਮੰਗੋ, ਮੰਗ ਜੋ ਤੁਦ ਪਾਵੇ, ਜੋ ਮੰਗਣਾ ਮੰਗ ਲਓ। ਉਹ ਕੀ ਕਹਿ ਰਹੇ ਨੇ, ਉਹ ਕਹਿੰਦੇ ਨੇ, ਕਹਿੰਦੇ ਉਹ ਮੈਂ ਕੀ ਮੰਗਣਾ, ਮੈਂ ਤਾਂ ਇੱਕ ਨਿਰਵਿਰਤੀ 'ਚ ਰਹਿਣ ਵਾਲਾ ਹੈ, ਪ੍ਰਵਿਰਤੀ 'ਚ ਨਾ ਪੈਣ ਵਾਲਾ ਹੈ, ਮੈਂ ਨਹੀਂ ਮਾ ਤੇ ਤੋਂ ਕੁਝ ਚਾਹੁੰਦਾ। ਚਲੋ ਜੇ ਤੂੰ ਚਾਹੁੰਦਾ ਹੀ ਹੈ ਕੁਝ ਦੇਣਾ, ਤਾਂ ਮੈਂ ਚਾਹੁੰਦਾ ਕਿ ਮੈਂ ਤੇਰੇ ਦਵਾਰ ਦੇ, ਰਾਜ ਦਵਾਰ ਦੇ ਅੱਗੇ ਬੈਠ ਕੇ ਛੱਪਰੀ ਪਾ ਕੇ ਨਾਮ ਜਪਾਂ, ਇੰਨੀ ਕੁ ਮੈਨੂੰ 2.5 ਕਰਮਾਂ ਧਰਤੀ ਦੇ ਦੇ। ਰਾਜਨ ਨੇ ਚੁਲੀ ਛੱਡ ਦਿੱਤੀ ਕਿ ਠੀਕ ਹੈ ਲੈ ਲਓ, ਕਰੋ 2.5 ਧਰਤ ਮੰਗ, ਪਿੱਛੋਂ ਦੇ ਤਹਿ ਲੋ ਨਾ ਮਾਵੇ। 2.5 ਕਰਮਾਂ ਧਰਤੀ ਮੰਗ ਕੇ ਤੇ ਐਡਾ ਰੂਪ ਬਣਾ ਲਿਆ ਕਿ ਤਿੰਨਾਂ ਲੋਕਾਂ ਵਿੱਚ, ਲੋਕ ਵਿੱਚ, ਪਰਲੋਕ ਵਿੱਚ, ਪਤਾਲ ਵਿੱਚ, ਉਹ ਤਰਲੋਕੀ ਵਿੱਚ ਵੀ ਨਹੀਂ ਸਮਾ ਰਿਹਾ। ਹੁਣ ਉਹਨੇ ਸਾਰਾ ਕੁਝ ਹੀ ਮਿਲ ਲਿਆ, ਧਰਤ ਪਤਾਲ ਮਿਣ ਕੇ ਦੋ ਕਰਮਾਂ ਦੇ ਵਿੱਚ, ਦੋ ਕਰਵਾ ਕਰਤ ਤਹਿ ਲੋ ਤਿੰਨੇ ਲੋ, ਦੋ ਕਰਮਾਂ ਦੇ ਵਿੱਚ ਹੀ ਕਰ ਲਏ ਪੂਰੇ। ਹੁਣ ਕਹਿੰਦੇ ਆ ਜਾ, ਕਿੱਧਰ ਜਾਣਾ। ਬਲ ਰਾਜੇ ਦੇ ਸਿਰ ਤੇ ਪੈਰ ਰੱਖ ਲਿਆ, ਬਲ ਰਾਜਾ ਲੈ ਮਗਰ ਮਣਾਵੇ, ਉਹਨੂੰ ਫਿਰ ਪਤਾਲ ਵਿੱਚ ਧੱਕ ਦਿੱਤਾ ਤੇ ਉਹਦੀ ਪਿੱਠ ਦੇ ਉੱਤੇ ਰੱਖ ਕੇ ਮਿਣ ਲਿਆ, ਉਹਨੂੰ ਵੀ ਮਿਣ ਲਿਆ, ਔਰ ਸਭ ਕੁਝ ਲੈ ਲਿਆ। ਤੇ ਹੁਣ ਜਦੋਂ ਜਾਣ ਲੱਗਦਾ ਏ, ਕਹਿੰਦਾ ਉਹ ਰਾਜਾ, ਬਲ ਰਾਜਾ, ਹੁਣ ਉਹਨੂੰ ਭਗਤ ਦੇ ਉੱਤੇ ਦਿਆਲ ਹੋ ਗਿਆ ਕਿ ਇਹਨੇ ਤਾਂ ਸਭ ਕੁਝ ਦੇ ਦਿੱਤਾ, ਭਗਤ ਰੱਖਦਾ ਹੀ ਕੁਝ ਨਹੀਂ। ਉਹਦੀ ਤਾਂ ਇਹ ਦਿਲੋਂ ਅਰਦਾਸ ਹੁੰਦੀ ਹੈ ਕਿ ਜੋ ਵੀ ਹੈ ਉਹ ਸਾਰਾ ਕੁਝ ਹੀ ਪਰਮੇਸ਼ਰ ਦਾ ਹੈ। ਉਹ ਤਾਂ ਇਸ ਗੱਲ ਦੇ ਉੱਤੇ ਪੂਰੀ ਪਰਪੱਕਤਾ ਦੇ ਨਾਲ ਚੱਲਦਾ ਹੈ, ਪ੍ਰਭ ਸਭ ਕੁਛ ਤੇਰਾ ਜੀ ਮੈਂ ਕਿਛ ਨਾਹੀਂ। ਨਿਰਗੁਣ ਉਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ। ਹੁਣ ਭਾਵੇਂ ਉਹ ਬਾਵਨ ਰੂਪ ਵਿੱਚ ਹੋ ਕੇ ਆਇਆ, ਉਹ ਕੀ ਬਣ ਕੇ ਆਇਆ? ਬ੍ਰਾਹਮਣ ਰੂਪ ਬਣ ਕੇ ਆਇਆ। ਚਾਹੇ ਕੁਝ ਵੀ ਹੈ, ਇਹ ਸਾਰੇ ਰੂਪ ਤਾਂ ਉਸੇ ਦੇ ਹੀ ਨੇ। ਕੀ ਹੈ ਬਾਵਨ ਰੂਪ ਹੋਏ ਕੈ ਮੁਖ ਵੇ, ਮੁਖ ਚਾਰ ਵੇਦ ਮੁੱਖ ਪਾਠ ਸੁਣਾਵੇ। ਇਹ ਸਾਰੇ ਹੀ ਪਰਮੇਸ਼ਰ ਖੇਡ ਰਿਹਾ ਹੈ, ਕਿਸੇ ਵੀ ਰੂਪ ਵਿੱਚ ਹੈ। ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰ ਗੁਣ ਹੋ ਕੇ, ਖੇਲੇ ਸਵਾਮੀ ਮੇਰਾ we'll be right back. ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹੁਣ ਭਗਤ ਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਛਲਣ ਆ ਗਿਆ। ਗੁਰੂ ਪ੍ਰੋਹਤ ਸਮਝਾ ਰਿਹਾ ਹੈ ਕਿ ਤੈਨੂੰ ਇਹ ਛਲ ਲਵੇਗਾ, ਪਰ ਹੋਇਆ ਕੀ, ਬਲ ਛਲ ਕਰ ਆਪ ਛਲਿਓਣ ਹੋਏ ਦਿਆ। ਹੁਣ ਬਲ ਛਲ ਕਰਦਾ ਹੋਇਆ ਆਪ ਹੀ ਛਲਿਆ ਗਿਆ, ਫਿਰ ਕੀ ਹੋਇਆ, ਹੋਏ ਦਿਆਲ ਭਗਤ ਗਲ ਲਾਵੇ। ਹੁਣ ਭਗਤ ਨੂੰ ਐਂ ਗਲ ਨਾਲ ਲਾ ਲੈਂਦਾ ਹੈ, ਹੁਣ ਕੀ ਕਰਦਾ ਹੈ, ਕਹਿੰਦਾ ਭਗਤ ਜੀ ਹੇ ਬਲ ਰਾਜਾ ਹੁਣ ਤੂੰ ਆ ਖੁਸ਼ੀ ਮਾਣ। ਕੀ ਕੀਤਾ ਫਿਰ, ਦਿੱਤਾ ਰਾਜ ਪਤਾਲ ਦਾ ਕਿ ਤੈਨੂੰ ਇਹ ਜਿਹੜਾ ਪਤਾਲ ਹੈ ਇਹਦਾ ਤੈਨੂੰ ਰਾਜ ਦੇ ਦਿੱਤਾ ਹੈ। ਹੁਣ ਜਦੋਂ ਜਾਣ ਲੱਗਦਾ ਕਹਿੰਦਾ ਹੁਣ ਕਿੱਧਰ ਜਾਣਾ ਹੈ, ਹੁਣ ਤੱਕ ਤਾਂ ਤੇਰੀਆਂ ਮੈਂ ਮੰਨਦਾ ਰਿਹਾ, ਹੁਣ ਮੇਰੀ ਵੀ ਮੰਨ, ਹੁਣ ਫਿਰ ਕੀ ਹੋ ਗਿਆ, ਹੋਏ ਅਧੀਨ, ਭਗਵਾਨ ਭਗਤ ਦੇ ਅਧੀਨ ਹੋ ਗਿਆ, ਹੋਏ ਅਧੀਨ ਭਗਤ ਜਸ ਗਾਵੇ। ਫਿਰ ਉਹ ਜਸ ਗਾਉਂਦਾ ਕਿੱਥੇ, ਤਾਂ ਇਹ ਸੀ ਕਿ ਉਹ ਛਲਣ ਆਇਆ ਆਪ ਹੀ ਛਲਿਆ ਗਿਆ। ਕਹਿੰਦਾ ਹੁਣ ਨਹੀਂ ਜਾਣਾ, ਤੂੰ ਕਿੱਧਰ ਜਾਣਾ ਹੈ, ਹੁਣ ਤਾਂ ਇੱਥੇ ਹੀ ਰਹਿ, ਤੂੰ ਵਾਅਦਾ ਪੂਰਾ ਕਰ, ਮੈਂ ਤਾਂ ਆਪਣਾ ਕਰ ਦਿੱਤਾ, ਤੂੰ ਵੀ ਹੁਣ ਆਪਣਾ ਵਾਅਦਾ ਪੂਰਾ ਕਰ। ਕਹਿੰਦੇ ਕੀ, ਕਹਿੰਦੇ ਤੂੰ ਕਿਹਾ ਸੀ ਕਿ ਤੇਰੇ ਦਰ 'ਤੇ ਰਹਾਂਗਾ, ਮੈਂ ਤਾਂ ਤੈਨੂੰ ਢਾਈ ਕਰਮ ਆਪਣਾ ਆਪ ਵਿੱਚ ਮਨਾ ਦਿੱਤਾ, ਅਤੇ ਹੁਣ ਤੂੰ ਖੜ ਇੱਥੇ। ਫਿਰ ਉਹ ਕਹਿੰਦੇ ਗੁਰਬਾਣੀ ਕਹਿ ਰਹੀ, ਸਾਡਾ ਗੁਰੂ ਕਹਿ ਰਿਹਾ ਹੈ, ਅਜਹੋ ਬਲ ਕੇ ਦੁਆਰ ਖੜ, ਅਜੇ ਵੀ ਕਹਿੰਦੇ ਖੜਾ ਹੈ ਭਗਤਾਂ ਦੇ ਦਰ 'ਤੇ ਖੜਾ ਹੈ। ਇਸ ਕਰਕੇ ਹੋਏ ਦਰਵਾਨ ਸਦਾ ਸੁੱਖ ਪਾਵੇ, ਉਹਨੂੰ ਇਹ ਖੁਸ਼ੀ ਹੈ, ਸੁੱਖ ਹੈ ਇਹਦੇ ਵਿੱਚ ਹੀ। ਸੋ ਸਾਧ ਸੰਗਤ ਇਹ ਹੈ ਭਗਤ, ਮੇਰੀ ਬੰਧ ਹੈ ਭਗਤ ਛਡਾਵੇ, ਬਾਂਧੀ ਭਗਤ ਨਾ ਛੁੱਟੇ ਮੋਹੇ, ਇੱਕ ਸਮੇਂ ਮੋਕੋ ਕਹਿ ਬਾਂਧੇ ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਸੋ ਆਓ ਇਹ ਵਿਚਾਰ ਆਪਾਂ ਪਿੱਛੇ ਵੀ ਕੀਤੀ ਸੀ, ਸੋ ਭਾਵੇਂ ਕਿੰਨੀ ਕਰ ਲਓ, ਇਹ ਹਰ ਵਾਰੀ ਮਹਾਂਪੁਰਸ਼ਾਂ ਤੋਂ ਆਪਾਂ ਸੁਣਦੇ ਹੀ ਰਹੇ ਹਾਂ, ਉਹਨਾਂ ਦਾ ਹੀ ਸੁਣਿਆ ਜੋ ਉਹਨਾਂ ਨੇ ਸੁਣਾਇਆ, ਉਹਨਾਂ ਤੋਂ ਹੀ ਸੁਣਿਆ ਹੋਇਆ ਸੁਣਾਉਂਦੇ ਹਾਂ। ਇੱਕ ਲੈਸਨ ਯਾਦ ਕਰਦੇ ਹਾਂ ਕਿ ਸਾਡੇ ਵੀ ਇਹ ਮਨ ਵਿੱਚ ਵੱਸ ਜਾਵੇ ਅਤੇ ਸਾਡਾ ਇਹ ਜੀਵਨ ਲੇਖੇ ਵਿੱਚ ਲੱਗ ਜਾਵੇ। ਸੋ ਸਾਡੀ ਵੀ ਅਰਦਾਸ ਹੈ ਕਿ ਪਾਤਸ਼ਾਹ ਕਿਰਪਾ ਕਰੋ, ਸਾਡਾ ਇਹ ਜੀਵਨ ਇਹ ਸਵਾਸ ਤੇਰੇ ਦਰ ਦੇ ਉੱਤੇ ਲੱਗ ਜਾਵੇ, ਤੇਰੇ ਨਾਲ ਨਿਭ ਜਾਵੇ, ਤੇਰੇ ਨਾਲ ਬਣ ਆਵੇ। ਬਹੁਤੀ ਲੰਘ ਗਈ, ਥੋੜ੍ਹੀ ਰਹਿ ਗਈ, ਕਹਿੰਦੇ ਵੀ ਪਲ ਪਰ ਕਰੇ ਗਈ ਵਿਹਾਏ, ਇਹ ਘੜੀ ਕੇ ਕਾਰਨ ਕਲੰਕ ਮਤ ਖੱਟ ਜਾਏ। ਰੱਖ ਲਓ ਪਾਤਸ਼ਾਹ ਤੇਰੇ ਦਰ 'ਤੇ ਆਇਆ ਅਰਦਾਸ ਹੈ। ਬਹੁਤ ਸਮਾਂ ਭਿਆਨਕ ਹੈ, ਕਲਯੁਗ ਵਰਤ ਰਿਹਾ ਹੈ, ਬੜੀ ਅਗਨ ਵਰਸ ਰਹੀ ਹੈ, ਇੱਕ ਤੇਰਾ ਹੀ ਇਹ ਦਰ ਹੈ ਜਿੱਥੇ ਸ਼ਾਂਤੀ ਹੈ। ਕੋਈ ਵੀ ਪ੍ਰੇਮੀ ਆਉਂਦਾ ਹੈ, ਅਸਥਾਨ ਦੇ ਦਰਸ਼ਨ ਕਰਦਾ ਹੈ, ਉਹ ਦੰਗ ਰਹਿ ਜਾਂਦਾ ਹੈ ਕਿ ਐਸਾ ਸਥਾਨ, ਕਿਉਂਕਿ ਸਾਧ ਸੰਗਤ ਬਹੁਤ ਸਥਾਨ ਨੇ ਦੇਖੇ ਵੀ ਬਹੁਤ ਨੇ, ਪਰ ਪਤਾ ਉਦੋਂ ਲੱਗਦਾ ਜਿਵੇਂ ਮੱਛੀ ਪਾਣੀ 'ਚ ਰਹਿੰਦੀ ਹੈ, ਉਹਨੂੰ ਨਹੀਂ ਪਤਾ। ਜਦੋਂ ਉਹਨੂੰ ਪਾਣੀ ਤੋਂ ਬਾਹਰ ਕੱਢੋ ਫਿਰ ਪਤਾ ਲੱਗਦਾ ਕਿ ਇਹਦੀ ਕੀ ਕੀਮਤ ਹੈ। ਜੋ ਮਛਲੀ ਜਲ ਬਿਨ ਤੜਫੜਾਏ ਉਹ ਤੜਫੜਾਉਂਦੀ ਹੈ, ਜਿਉ ਮਛਲੀ ਬਿਨ ਪਾਣੀ ਹੈ ਕਿ ਜੀਵਨ ਪਾਵੇ। ਸੋ ਸਥਾਨ 'ਤੇ ਆਪਾਂ ਰਹਿੰਦੇ ਹਾਂ, ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ, ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ, ਸਾਹਮਣੇ ਸਤਿਪੁਰਸ਼ ਦਰਸ਼ਨ ਦਿੰਦੇ, ਉਸ ਸਮੇਂ ਨਹੀਂ ਸੀ ਪਤਾ। ਜਿਵੇਂ ਮੱਛੀ ਪਾਣੀ 'ਚ ਰਹਿੰਦੀ ਉਹਨੂੰ ਪਤਾ ਹੀ ਨਹੀਂ, ਪਾਣੀ ਤੋਂ ਬਾਹਰ ਆਈ ਫਿਰ ਪਤਾ ਲੱਗਦਾ ਹੈ। ਸੋ ਸਾਧ ਸੰਗਤ ਜੀ, ਹੁਣ ਮਹਾਂਪੁਰਸ਼ਾਂ ਦਾ ਜਿਹੜਾ ਐਤਕੀ ਦਾ ਇਹ ਜਨਮ ਦਿਹਾੜਾ ਹੈ, ਇਹ ਅੱਗੇ ਵਾਲਾ ਨਾਲੋਂ ਇਸ ਦੀ ਕੀ ਵਿਲੱਖਣਤਾ ਹੈ? ਅੱਗੇ ਮਹਾਂਪੁਰਸ਼ਾਂ ਦੇ ਤਕਰੀਬਨ 99 ਜਨਮ ਦਿਹਾੜੇ ਮਨਾਏ ਜਾ ਚੁੱਕੇ ਹਨ। ਪਹਿਲਾ ਜਨਮ ਦਿਨ ਤਾਂ ਚਲੋ ਉਹਨਾਂ ਦੇ ਪਰਿਵਾਰ ਨੇ, ਮਾਤਾ ਪਿਤਾ ਨੇ ਮਨਾਇਆ ਹੋਣਾ, ਫਿਰ ਹੋਰ ਉਹਨਾਂ ਦਾ ਸੰਬੰਧ ਜੁੜਿਆ ਜਿੱਥੋਂ ਤੱਕ, ਅੱਗੇ ਬੀਜੀ ਦਾ ਪਰਿਵਾਰ ਹੈ, ਸਹੁਰੇ ਪਰਿਵਾਰ ਵਾਲੇ ਜੁੜ ਗਏ, ਹੋਰ ਰਿਸ਼ਤੇਦਾਰ ਨਾਤੇ ਜੁੜ ਗਏ। ਚਲੋ ਉਹ ਤਾਂ ਚਲੋ ਠੀਕ ਹੈ, ਪਰ ਵੱਡੀ ਪੱਧਰ ਦੇ ਉੱਤੇ ਇਸ ਸਥਾਨ 'ਤੇ ਉਹਨਾਂ ਦਾ ਜਨਮ ਦਿਹਾੜਾ ਆਪਾਂ ਮਨਾਉਂਦੇ ਆ ਰਹੇ ਹਾਂ। 83ਵਾਂ ਜਨਮ ਦਿਹਾੜਾ ਜਦੋਂ ਉਹਨਾਂ ਨੇ ਆਪਣੇ ਸਰੀਰ ਦੇ ਵਿੱਚ ਸਨ, ਉਸ ਸਮੇਂ ਸੰਗਤਾਂ ਨੇ ਮਨਾਇਆ, ਉਸ ਸਮੇਂ ਦੇ ਜੋ ਪ੍ਰਵਚਨ ਆਏ ਹਨ ਉਹ ਸਾਧ ਸੰਗਤ, ਉਹ ਬਹੁਤ ਹੀ ਸਲਾਹਣਯੋਗ ਪ੍ਰਵਚਨ ਨੇ। ਉਹ 83ਵੇਂ ਜਨਮ ਦਿਹਾੜੇ ਦੇ ਉੱਤੇ ਉਹਨਾਂ ਦੇ ਉਹ ਪ੍ਰਵਚਨ ਆਏ ਨੇ ਜਿਹੜੇ ਸਾਨੂੰ ਇਹ ਸੇਧ ਦੇਣ ਵਾਲੇ ਨੇ। ਸੋ ਤਕਰੀਬਨ ਆ ਜਿਹੜਾ ਜਨਮ ਦਿਹਾੜਾ ਆ ਰਿਹਾ ਹੈ, ਇਹ 99 ਤੋਂ ਬਾਅਦ 90ਵਾਂ ਆ ਰਿਹਾ ਹੈ। ਜਿਵੇਂ 99 ਤੋਂ ਬਾਅਦ 100ਵਾਂ ਹੁੰਦਾ ਹੈ, 99 ਤੋਂ ਬਾਅਦ 90 ਹੈ। ਇਸ ਦਿਨ ਨੂੰ ਅਸੀਂ ਬਹੁਤ ਖੁਸ਼ੀ ਨਾਲ ਮਨਾਉਣਾ ਹੈ। ਜਿਵੇਂ ਆਉਣ ਵਾਲਾ ਗੁਰਤਾ ਗੱਦੀ 300 ਸਾਲਾ ਹੈ, ਉਸ ਦਿਨ 300 ਸਾਲ ਪੂਰੇ ਹੋ ਰਹੇ ਨੇ। ਇਹ 28 ਅਕਤੂਬਰ ਤੋਂ 4 ਨਵੰਬਰ ਤੱਕ ਸੰਗਤਾਂ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਮਨਾਉਣ ਜਾ ਰਹੀਆਂ ਹਨ। ਸੰਗਤਾਂ ਨੂੰ ਹੁਣੇ ਤੋਂ ਹੀ ਖੁਸ਼ੀਆਂ ਨੇ, ਕਿੰਨੀਆਂ ਗੁਰੂ ਗ੍ਰੰਥ ਮਾਨਯ ਜਾਗ੍ਰਿਤੀ ਯਾਤਰਾ ਨਿਕਲ ਰਹੀਆਂ ਨੇ, ਕਿੰਨਾ ਖੁਸ਼ੀਆਂ ਨੇ, ਚਾਹ ਨੇ। ਸੋ ਹੋਣੀਆਂ ਵੀ ਚਾਹੀਦੀਆਂ ਹਨ। ਸੋ ਇਸੇ ਤਰ੍ਹਾਂ ਆਪਾਂ ਆਹ ਜਿਹੜਾ 17 ਜੂਨ ਹੈ, ਇਹਨੂੰ ਖੁਸ਼ੀ ਨਾਲ ਮਨਾਉਣਾ ਹੈ। ਉਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਵੀ ਰੱਖੀ ਗਈ ਸੀ, ਉਹਦੇ ਵਿੱਚ ਵੀ ਜਿਹੜੀਆਂ ਡਿਊਟੀਆਂ ਪੜ੍ਹ ਕੇ ਸੁਣਾਈਆਂ, ਤਕਰੀਬਨ ਸਾਰਿਆਂ ਦੇ ਉੱਤੇ ਸਹਿਮਤੀ ਹੋ ਗਈ। ਕੋਈ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਕੋਈ ਡਿਊਟੀ ਦੇਣ ਦੀ ਵੀ ਲੋੜ ਨਹੀਂ ਪੈਂਦੀ, ਉਹ ਤਾਂ ਆਪੇ ਹੀ ਖੜ੍ਹੇ ਰਹਿੰਦੇ ਨੇ। ਜਿਵੇਂ ਅੱਜ ਹੋਂ ਬਲ ਕੇ ਦੁਆਰ ਖੜੋ, ਹੋਏ ਦਰਬਾਨ ਮਹਾਂ ਸੁਖ ਪਾਵੇ, ਉਹ ਤਾਂ ਕੋਈ ਕਿਤੇ ਦੇਖਿਆ ਹੈ। ਐਸੇ ਪ੍ਰੇਮੀ ਵੀ ਯਾਦਾਂ ਆ ਜਾਂਦੀਆਂ ਨੇ, ਅੱਜ ਇੱਕ ਇੱਥੇ ਪ੍ਰੇਮੀ ਆਏ ਮਿਹਰ ਚੰਦ, ਮਿਹਰ ਸਿੰਘ ਕਹਿੰਦੇ ਨੇ ਕੰਡੌਲੀ ਤੋਂ ਹੈ। ਉਹ ਮਹਾਂਪੁਰਸ਼ਾਂ ਦੇ ਕੁਰਸੀ ਲੱਗਦੀ ਅੱਗੇ, ਤੁਸੀਂ ਦੇਖਦੇ ਹੋ ਉਹ ਪਹਿਰੇ 'ਤੇ ਖੜਾ ਹੁੰਦਾ। ਕੋਈ ਪਿਛਲੇ ਹੀ ਸੰਬੰਧ ਹੋਣਾ ਹੈ, ਨਹੀਂ ਤਾਂ ਦੇਖਿਆ ਜਾਂਦਾ ਸ਼ਸਤਰਧਾਰੀ ਤਿਆਰ ਵਰਤਿਆਰ ਸਿੰਘ ਪੈ ਸਿੰਘ ਦੁਆਰ ਪਹਿਰੇ ਦੇ ਉੱਤੇ ਖੜ੍ਹੇ ਹੁੰਦੇ ਨੇ। ਉਹ ਕਲੀਨ ਸ਼ੇਵਨ ਚੌਧਰੀ ਹੈ, ਉਹ ਖੜ੍ਹਾ ਰਹਿਣਾ ਉਹਨੇ ਇੱਕ ਦਿਨ ਕੁਰਸੀ 'ਤੇ, ਉਹ ਐਂ ਸਾਹਮਣੇ ਖੜ੍ਹਾ, ਮਹਾਂਪੁਰਸ਼ਾਂ ਨੇ ਬਚਨ ਕੀਤਾ, ਮੰਗ ਕੀ ਤੇਰੀ ਭਾਵਨਾ ਹੈ, ਇਲੈਕਸ਼ਨ ਹੋ ਰਹੀ ਸੀ, ਕਹਿੰਦੇ ਮਹਾਰਾਜ ਸਰਪੰਚ ਹੀ ਚਾਹੀਦੀ, ਕਹਿੰਦੇ ਤਾਂ ਕੁਝ ਵੀ ਨਾ ਮੰਗੀ, ਮੰਗ, ਕਹਿੰਦੇ ਤੂੰ ਤਾਂ ਬੜੇ ਇਲੈਕਸ਼ਨ ਜਿੱਤਣੇ ਨੇ। ਵਚਨ ਹੋ ਗਿਆ, ਸਾਧ ਵਚਨ ਅਟਲਾਦਾ ਅੱਜ ਉਹ ਇੱਥੇ ਦੱਸ ਰਿਹਾ ਸੀ। ਸਵੇਰੇ ਉਹਨਾਂ ਨੇ ਸਾਰਿਆਂ ਨੇ ਇਲਾਕੇ ਨੇ ਅਖੰਡ ਪਾਠ ਕਰਵਾਏ, ਬੜੇ ਪ੍ਰੇਮੀ ਪਤਵੰਤੇ ਆਏ, ਦੱਸ ਰਿਹਾ ਸੀ ਉਹਨਾਂ ਦੇ ਵਿੱਚ ਕਿ ਉਸ ਦਿਨ ਤੋਂ ਮੈਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ, ਜ਼ਿਲ੍ਹਾ ਪ੍ਰੀਸ਼ਦ ਦਾ ਉਹ ਮੈਂਬਰ ਹੈ। ਸੋ ਇਸ ਕਰਕੇ ਜਿਸ ਦੇ ਹੋਵੇ ਵੱਲ, ਸੋ ਕਦੇ ਨਾ ਹਾਰਦਾ। ਸੋ ਇਸੇ ਪਿਆਰ ਵਾਲੇ ਪ੍ਰੇਮੀ ਹੁੰਦੇ ਨੇ, ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਸਾਨੂੰ ਇਹ ਡਿਊਟੀ ਮਿਲੇ ਤਾਂ ਅਸੀਂ ਇਹ ਕਰਾਂਗੇ, ਇਹ ਜ਼ਿੰਮੇਵਾਰੀ ਹੈ। ਸੋ ਪਿਆਰ ਦੇ ਵਿੱਚ ਜਿੱਥੇ ਵੀ ਡਿਊਟੀ ਲੱਗਦੀ ਹੈ, ਮਿਲਦੀ ਹੈ ਸੇਵਾ, ਇਹ ਸੇਵਾ ਦਾ ਕੁੰਭ ਹੈ, ਸਿਮਰਨ ਦਾ ਕੁੰਭ ਇੱਥੇ ਲੱਗਿਆ ਹੋਇਆ ਸਾਹਮਣੇ, ਜਿੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ, ਇੱਥੇ ਲਗਾਤਾਰ ਇਹ ਅਖੰਡ ਪਾਠ ਚੱਲ ਰਹੇ ਹਨ। ਬੜੇ ਵਿਧੀ ਪੂਰਵਕ ਰਾੜਾ ਸਾਹਿਬ ਤੋਂ ਆ ਕੇ ਜਥੇ ਅਖੰਡ ਪਾਠ ਕਰ ਰਹੇ ਨੇ। ਸੋ ਹੋਰ ਵੀ ਜਿੱਥੇ ਸਿਮਰਨ ਦਾ ਕੁੰਭ ਲੱਗਿਆ ਹੈ, ਸੇਵਾ ਚੱਲ ਰਹੀ ਹੈ, ਸੰਗਤਾਂ ਦੂਰ ਦੂਰ ਤੋਂ ਆ ਕੇ ਸਫਾਈਆਂ ਕਰ ਰਹੇ ਹਨ। ਸੋ ਆਹ ਹਫ਼ਤਾ ਕੇ ਰਹਿ ਗਿਆ ਹੈ, ਕਿਉਂਕਿ 14 ਤਰੀਕ ਤੋਂ ਹੀ ਸਮਾਗਮ ਸ਼ੁਰੂ ਹੋ ਜਾਣਾ ਹੈ। 14 ਤਰੀਕ ਦੀ ਸੰਗਰਾਂਦ ਹੈ, 15 ਦਾ ਐਤਵਾਰ ਹੈ, 16 ਦਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਗੁਰਪੁਰਬ ਹੈ, 17 ਦਾ ਇਹ ਮਹਾਂਪੁਰਸ਼ਾਂ ਦਾ ਸਰੀਰਕ ਜਨਮ ਦਿਹਾੜਾ ਹੈ, 18 ਦੀ ਪੂਰਨਵਾਸੀ ਹੈ, 18 ਨੂੰ ਅੰਮ੍ਰਿਤ ਵੀ ਛਕਾਏ ਜਾਣੇ ਨੇ, ਹਰ ਪੂਰਨਵਾਸੀ ਅੰਮ੍ਰਿਤ ਛਕਾਉਂਦੇ ਨੇ। ਸੋ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਲਗਾਤਾਰ 5 ਦਿਨ ਸਤਸੰਗ ਚੱਲਣਾ ਹੈ। ਬਹੁਤ ਸਾਰੇ ਸਾਧੂ ਸੰਤ ਸੰਗੀ ਜਨ ਪ੍ਰੇਮੀ ਵੀ ਪਹੁੰਚ ਰਹੇ ਨੇ। ਐਤਕੀ ਕੋਈ ਕਿਸੇ ਨੂੰ ਅਸੀਂ ਵਿਸ਼ੇਸ਼ ਸੱਦਾ ਦੇਣ ਨਹੀਂ ਗਏ, ਨਾ ਲੋੜ ਹੈ, ਆਪੇ ਹੀ ਪਿਆਰ ਵਾਲੇ ਆਉਣਗੇ। ਉਹ ਪਿਆਰ ਵਾਲੇ ਜਿਹੜੇ ਆਉਣਗੇ ਵੀ, ਉਹ ਗੱਲ ਵੀ ਫਿਰ ਪਿਆਰ ਦੀ ਹੀ ਕਰਨਗੇ। ਸੋ ਸਾਧ ਸੰਗਤ ਬਹੁਤ ਸਾਰੇ ਐਸੀਆਂ ਰੂਹਾਂ ਦੇ, ਪਿਆਰ ਵਾਲੀਆਂ ਰੂਹਾਂ ਦੇ ਦੀਦਾਰ ਹੋਣਗੇ। ਸੋ ਸੰਗਤਾਂ ਪਹੁੰਚ ਰਹੀਆਂ ਹਨ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਕਿਉਂਕਿ ਤੁਸੀਂ ਤਾਂ ਸਾਡੇ ਇੱਕ ਪਰਿਵਾਰਕ ਮੈਂਬਰ ਵਾਂਗੂ, ਇੱਕ ਮਹਾਂਪੁਰਸ਼ਾਂ ਦਾ ਰੂਹਾਨੀ ਪਰਿਵਾਰ ਹੈ ਜੋ ਤੁਸੀਂ ਇਸ ਸਤਸੰਗ ਮੰਡਲ ਵਿੱਚ ਬੈਠੇ ਹੋ, ਸਤਸੰਗੀ ਹੋ, ਨੇਮੀ ਪ੍ਰੇਮੀ ਹੋ, ਹਰ ਵਾਰੀ ਚੱਲ ਚੱਲ ਕੇ ਆਉਂਦੇ ਹੋ। ਸੋ ਸਾਧ ਸੰਗਤ ਜੀ, ਤੁਸੀਂ ਤਾਂ ਆਉਣਾ ਹੀ ਆਉਣਾ, ਉਸ ਤੋਂ ਪਹਿਲਾਂ ਆਓ, ਹੋਰਨਾਂ ਨੂੰ ਵੀ ਲਿਆਉਣ ਦੇ ਪ੍ਰਬੰਧ ਕਰੋ। ਪਿਆਰ ਦੀ ਗੱਲ ਹੈ, ਪਿਆਰ ਦੇ ਵਿੱਚ ਦੇਖਿਆ ਇੱਕ ਸਾਡੇ ਕੋਲ ਸੁਆਮੀ ਆ ਗਿਆ, ਜਦੋਂ ਸੁਨਾਮੀ ਆਈ, ਸੁਨਾਮੀ ਦੇ ਵਿੱਚ ਬਹੁਤ ਕੁਝ ਰੁੜ ਗਿਆ, 3 ਕੁ ਸੈਕਿੰਡ ਦੇ ਵਿੱਚ ਹੀ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰ ਆਵੇ, ਜਿੱਥੇ ਜਲ ਸੀ ਥਲ ਹੋ ਗਿਆ, ਜਿੱਥੇ ਥਲ ਸੀ ਜਲ ਹੋ ਗਿਆ। ਉਹ ਜਿਹੜੇ ਵੱਡੇ ਵੱਡੇ ਅਮੀਰ ਧਨੀ ਪੁਰਸ਼ ਸਨ, ਸਭ ਕੁਝ ਉਹਨਾਂ ਦਾ ਮਲੀਆ ਮੇਟ ਹੋ ਗਿਆ, ਸੁਨਾਮੀ ਸਮੁੰਦਰ ਵਿੱਚ ਸਮੇਟ ਕੇ ਲੈ ਗਈ। ਹੁਣ ਕਿਉਂਕਿ ਮਹਾਂਪੁਰਸ਼ਾਂ ਨੇ ਇੱਕ ਪਰੰਪਰਾ ਚਲਾਈ ਹੈ ਕਿ ਕੋਈ ਵੀ ਕਲੈਮਿਟੀ ਆਫਤ ਆਵੇ, ਉੱਥੇ ਜਾਓ, ਦੁਖੀਆਂ ਦੀ ਬਾਂਹ ਫੜੋ, ਸੇਵਾ ਕਰੋ, ਲੰਗਰ ਚਲਾਓ। ਸੋ ਇੱਥੇ ਵਿਚਾਰ ਚੱਲੀ ਕਿ ਉੱਥੇ ਜਾਣਾ। ਹੁਣ ਉੱਥੇ ਜਾਣ ਵਾਸਤੇ ਬਾਹਰੋਂ ਵੀ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਕਿ ਹਰ ਵਾਰੀ ਜਾਂਦੇ ਨੇ, ਰਤਵਾੜਾ ਸਾਹਿਬ ਤੋਂ ਰਿਲੀਫ ਜਾਂਦੀ ਹੈ, ਹੁਣ ਵੀ ਜਾਓ। ਉਸੇ ਰਾਤ ਤਿਆਰ ਕੌਣ ਹੋਇਆ? ਇੱਕ ਸੁਆਮੀ, ਉੱਧਰ ਸੁਨਾਮੀ ਆਈ ਅਤੇ ਇੱਧਰ ਸੁਆਮੀ ਆ ਗਿਆ, ਜਿਹਦੀ ਕੋਈ ਜਾਣ ਨਹੀਂ ਪਛਾਣ ਨਹੀਂ, ਸੁਆਮੀ ਆਤਮ ਗਿਆਨਾਨੰਦ। ਉਹ ਮਹਾਂਪੁਰਸ਼ਾਂ ਦਾ ਪ੍ਰੇਰਿਆ ਹੋਇਆ ਇੱਥੇ ਆ ਗਿਆ, ਲੋੜ ਵੀ ਕੀ ਹੈ, ਮੰਗ ਵੀ ਕੀ ਹੈ, ਆ ਇੱਕ ਦਹੀਂ ਦੀ ਕੌਲੀ ਅਤੇ 2 ਪ੍ਰਸ਼ਾਦੇ, ਹੋਰ ਨਹੀਂ ਉਹਨੇ ਕੁਝ ਵੀ ਖਾਣਾ, ਚਾਹੇ ਸਾਹਮਣੇ 36 ਪਦਾਰਥ ਰੱਖ ਦਿਉ, ਹੱਠ ਜੋਗੀ ਹੈ। ਉੱਧਰ ਦਾ ਹੀ ਸਾਊਥ ਇੰਡੀਆ ਦੇ ਹਨ ਅਤੇ ਉਹਨਾਂ ਨੇ ਇਸ ਕਮਾਂਡ ਨੂੰ ਸੰਭਾਲਿਆ। ਇੱਥੋਂ ਕਿੰਨੇ ਹੀ ਟਰੱਕ ਗਏ, ਕਿੰਨੇ ਹੀ ਪ੍ਰੇਮੀ ਗਏ ਸੁਨਾਮੀ ਦੇ ਵਿੱਚ, ਪਰਮ ਪੂਜਾ ਸਤਿਕਾਰਯੋਗ ਬੀਜੀ ਦੇ ਆਸ਼ੀਰਵਾਦ ਨਾਲ ਲਗਾਤਾਰ ਮਹੀਨੇ ਵਧੀ, ਲੰਗਰ ਚੱਲਦੇ ਰਹੇ, ਰਿਲੀਫ ਵੰਡੀ ਗਈ। ਵੱਡੇ ਵੱਡੇ ਮਾਰਵਾੜੀ ਸੇਠ ਵੀ ਸ਼ਰਧਾ ਵਿੱਚ ਆ ਗਏ, ਉਹਨਾਂ ਦੀਆਂ ਵੱਡੀਆਂ ਵੱਡੀਆਂ ਪੇਸ਼ਕਸ਼ ਹੋਈਆਂ। ਸੋ ਇੱਕ ਪਿਆਰ ਦੀ ਖੇਡ ਹੈ, ਪਿਆਰ ਹੀ ਮਹਾਂਪੁਰਸ਼ਾਂ ਨੇ ਸਾਨੂੰ ਸਿਖਾਇਆ ਹੈ। ਸੋ ਇਹ ਪਿਆਰ ਦਾ ਸਮਾਗਮ ਹੈ 17 ਜੂਨ। ਇਹਦੇ ਬਾਰੇ ਦੇ ਵਿੱਚ ਸਾਧ ਸੰਗਤ ਬੇਨਤੀ ਹੈ ਕਿ ਦੇਖੋ, ਜਿੱਥੇ ਦੂਜੇ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨੂੰ ਪਿਆਰ ਕਰਦੇ ਹਨ। ਇੱਥੇ ਵਰਲਡ ਫੇਮ ਦਾ ਜੋਗੀ ਸਵਾਮੀ ਕਾਇਲ ਹੋਇਆ, ਇੱਥੇ ਆਇਆ, ਇੱਥੇ ਆ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਚਲੋ ਉਸ ਹਿਮਾਲਿਆ ਪਰਬਤ 'ਤੇ ਜਿੱਥੇ ਮੈਂ ਮੈਡੀਕਲ ਸਿਟੀ ਬਣਾਉਣੀ, ਜਿਹੜੇ ਸਾਧੂ ਤਪ ਕਰਦੇ ਨੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਕਰਨ ਵਾਸਤੇ ਕੋਈ ਨਹੀਂ ਹੁੰਦਾ, ਦੇਖਿਆ ਬਰਫਾਂ ਦੇ ਵਿੱਚ ਹੀ ਗਲ ਜਾਂਦੇ ਨੇ, ਉਹਨਾਂ ਨੂੰ ਲਿਆਉਣ ਵਾਸਤੇ ਉਹਨਾਂ ਨੇ ਹੈਲੀਕਾਪਟਰ ਲਿਆ, 250 ਬੈੱਡ ਰਿਜ਼ਰਵ ਕੀਤਾ ਕਿ ਸਾਧੂਆਂ ਦਾ ਪਰਿਵਾਰ ਨਾਲ ਤਾਂ ਸੰਬੰਧ ਹੀ ਨਹੀਂ ਹੁੰਦਾ। ਜਿਹੜਾ ਸੰਨਿਆਸ ਹੈ ਗੇਰੂ ਵਸਤਰ ਨੇ, ਇਹ ਕਿ ਸੂਰਜ ਦੀ ਲਾਲੀ ਵਾਂਗੂ ਹੁੰਦਾ ਹੈ ਕਿ ਇਹਨਾਂ ਦਾ ਕੋਈ ਪਿੱਛੇ ਰਿਲੇਸ਼ਨ ਨਹੀਂ ਰਹਿੰਦਾ, ਸੰਨਿਆਸ ਲੈ ਲੈਂਦੇ ਨੇ। ਸੋ ਸਵਾਮੀ ਸੰਨਿਆਸੀ ਸੀ ਅਤੇ ਉਹਨਾਂ ਮਹਾਂਪੁਰਸ਼ਾਂ ਤੋਂ ਹਸਪਤਾਲ ਦਾ ਸ਼ਿਲਾਨਿਆਸ ਕਰਵਾਇਆ, ਉਹ ਵੀ ਇੰਨੇ ਕਾਇਲ ਹੋ ਗਏ, ਪਰਮ ਪੂਜਾ ਸਤਿਕਾਰਯੋਗ ਬੀਜੀ ਦੇ ਚਰਨਾਂ 'ਤੇ ਝੁਕੇ, ਕਹਿੰਦੇ ਤਾਂ ਮੇਰੀ ਮਾਂ ਹੈ, ਨਹੀਂ ਸੰਨਿਆਸੀ ਕਿਸੇ ਬੀਬੀ ਦੇ ਸਰੀਰ ਅੱਗੇ ਨਹੀਂ ਝੁਕਦੇ। ਉਹ ਧਨ ਧਨ ਜਾਣਨੀ ਐਸੀ, ਕਹਿੰਦੇ ਤਾਂ ਮੇਰੇ 3 ਜਨਮ ਪਹਿਲਾਂ ਮਾਤਾ ਸੀ, ਹੁਣ ਮਿਲੇ ਨੇ। ਸੋ ਸਾਧ ਸੰਗਤੇ ਤਾਂ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ, ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਇਹਦੀ ਕੌਣ ਗਿਣਤੀ ਕਰ ਸਕਦਾ ਹੈ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਦੇ ਉਪਜੇ ਕਹਿ ਰਹੇ ਕਾਹੇ ਮਾਹੇ ਸਮਾਵੇ। ਸੋ ਇਹਦਾ ਕੋਈ ਅੰਤ ਨਹੀਂ, ਅੰਤ ਨਾ ਪਾਰਾ ਵਾਰ, ਇਸਦਾ ਕੋਈ ਅੰਤ ਹੈ ਹੀ ਨਹੀਂ। ਸੋ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ, ਸਰੀਰਕ ਜਨਮ ਦਿਹਾੜਾ, ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਉਣ ਜਾ ਰਹੀਆਂ ਹਨ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਇਸ ਪਵਿੱਤਰ ਪਾਵਨ ਭੂਮੀ ਜਿੱਥੇ ਉਹਨਾਂ ਨੇ ਆਪਣਾ ਸਾਰਾ ਹੀ ਤਨ ਮਨ ਧਨ ਲਾ ਦਿੱਤਾ, ਇੱਥੇ ਆਪਾਂ ਬੜੀ ਸ਼ਰਧਾ ਪੂਰਵਕ ਚਾਅ ਨਾਲ ਮਨਾਈਏ ਅਤੇ ਆਪਣੇ ਜੀਵਨ ਨੂੰ ਲੇਖੇ ਵਿੱਚ ਲਾਈਏ। ਸੋ ਇਹ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਉਹ ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ ਦਰਸ਼ਨ, ਜਿਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਲੋਚਾ ਸੰਗਤਾਂ ਨੂੰ ਸਦਾ ਹੀ ਰਹਿੰਦੀ ਹੈ। ਸਰੀਰ ਕਰਕੇ ਵਿਛੋੜੇ ਨੇ, ਸਰੀਰਾਂ ਦੇ ਵਿਛੋੜੇ ਪੈਂਦੇ ਨੇ। ਸ਼ਬਦ ਮਿਲਾਵਾ ਹੋਤੇ ਦੇਹ ਮਿਲਾਵਾ ਨਾਹੇ, ਸੋ ਉਹਦੀ ਸਾਂਝ ਉਹਨਾਂ ਨੇ ਪਾਈ ਹੈ। ਉਸ ਦਿਨ ਆਪਾਂ ਆਈਏ, ਹੁਮ ਹਮਾ ਕੇ ਪਹੁੰਚੀਏ ਅਤੇ ਸਾਡਾ ਇਹ ਜੀਵਨ ਲੇਖੇ ਵਿੱਚ ਲੱਗੇ, ਇਹ ਅਰਦਾਸ ਹੈ। ਸੋ ਆਓ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਗੁਰੂ ਸਤੋਤਰ ਆਨੰਦ ਸਾਹਿਬ ਵਿੱਚ ਜ਼ਰੂਰ ਹੀ ਬੋਲਣ ਦੀ ਖੇਚਲ ਕਰਨ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ
ਆ